सुन सुन गुर के बचन को गनी गरीब विशाल ब्याह उछाप छान के गमने ठान सबकाल।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत जिन के भाग बड़े हैं पाई तिन साधु संग मुख जरे वड्या भागा वाले हो नौवे पातशाह तन तन श्री गुरु तेग बहादुर साहब महाराज जी दे पवित्र स्थान ते दसा पातशाहियां दी आत्मक जागदी जोत सतगुरु हमारी प्यारी अमृत तारी गुर निमख ना मन ते तारी रे दर्शन परसन सरसन हरसन रंग रंगी करतारी रे खेन राम गुर गाम हर दाम नह जाम हर कंठ नानक उर हारी रे। ऐसे सतगुरु धन धन श्री गुरु ग्रंथ साहिब जी महाराज जी दे पवित्र चरणा च पिछले पैरां दे सजे दवाना च हाजरियां भरके नेता प्रति सतगुरां दा पावन इतिहास बड़ी श्रद्धा भावना नाल सरवण कर रहे दशमेश सरबंस दानी चिट्टियां बाजां वाले शमशेरे बहादुर देव गुर तेग के तनी वह प्रगट्यो मर्द अगमड़ा वरियाम अकेला वाहो वाहो गोबिंद सिंह आपे गुर चेला। सतगुरां दा इतिहास चल रहा है बेअंत संगतां गुरु चरणा च आ रही ने कलगीधर पातशाह जी शस्त्रां दा अभ्यास करदे करांदे ने उधर बेअंत सिख जिन्हां जिन्हां नूं पता लगदा है कि नौवें पातशाह दी जगह ते उन्हां दे सपुत्तर साहिबजादे गुरु गोबिंद सिंह साहिब जी विराजमान होए ने तो दर्शना वास्ते बहीरां कत के संगत आईयां लाहौर शहर तों भी संगत आई है जदों सतगुरां दे दर्शन कीते ते लाहौर तो आई हुई संगत विच सुपिखी खत्री गोत्र दा धारनी एक सिख है भाई हरजस दर्शन करके मन दी इच्छा हुई कि मैं अपनी पुत्री नूं अपनी लड़की नूं गुरु कलगीधर दे चरणा दी दासी बना दिया। माता जी होना नूं जाके बेनती कीती माता जी ने बेनती प्रवान कीती तो फिर भाई हरजस ने गुरु कलगीधर नूं ये बेनती कीती ते मामा कृपाल चंद जी जिन्हां नूं माता जी दी पहला ही हदायत सी कि लाहौर तो एक सिख आएगा अपनी लड़की दा रिश्ता लैके ओ रिश्ता प्रवान कर लेना। उसे वक्त महाराज गुरु कलगीधर जी की सगाई भाई हरजस जी की सपुत्री जो लाहौर निवासी है ए भागशाली सपुत्री भाई हरजस की जो गुरु के महल बने सब तो वड्डे महल इन्हां दा नाम माता जीतो है। रिश्ता करके जदों अपने शहर लाहौर मुड़े तो संगियां साथियां ने बड़ियां बधाईयां दित्तियां ਵਿਆਹ ਦਾ ਦਿਨ ਮਿਥ ਕੇ ਤੇਈ ਹਾੜ ਦਾ ਦਿਨ ਮਿਥਿਆ ਕਿ ਤੇਈ ਹਾੜ ਦਾ ਦਿਨ ਮੁਕਰਰ ਕੀਤਾ ਤੇ ਸਤਿਗੁਰਾਂ ਕੋਲ ਆਏ ਕਿ ਮਹਾਰਾਜ 23 ਹਾੜ ਨੂੰ ਬਰਾਤ ਦਾ ਟਿਕਾਓ ਕਰੋ ਸਾਡੇ ਲਾਹੌਰ ਸ਼ਹਿਰ ਵਿਚ ਆ ਕੇ। ਕਲਗੀਧਰ ਨੇ ਬਚਨ ਕੀਤਾ ਲਾਹੌਰ ਅਸੀਂ ਨੀ ਜਾਣਾ, ਲਾਹੌਰ ਇੱਥੇ ਆਏਗਾ, ਲਾਹੌਰ ਹੀ ਇੱਥੇ ਚੱਲ ਕੇ ਆਏਗਾ, ਅਸੀਂ ਇੱਥੇ ਨਵਾਂ ਲਾਹੌਰ ਵਸਾਵਾਂਗੇ। ਤੇ ਤੁਹਾਡਾ ਵੀ ਜਿਹੜਾ ਪ੍ਰਣ ਕੀਤਾ ਹੋਇਆ ਕਿ ਤੁਸੀਂ ਲਾਹੌਰ ਵਿਚ ਲੜਕੀ ਵਿਆਹਣੀ, ਇੱਥੇ ਗੁਰੂ ਕਾ ਲਾਹੌਰ ਵਸੇਗਾ, ਉਹਦੇ ਵਿਚ ਤੁਸੀਂ ਆਪਣੀ ਸਾਰੀ ਮਰਿਆਦਾ ਪੂਰਨ ਕਰਕੇ ਪ੍ਰਣ ਪੂਰਾ ਕਰ ਲੈਣਾ। ਭਾਈ ਹਰਜਸ ਨੇ ਆਖਿਆ ਮਹਾਰਾਜ 2 ਮਹੀਨੇ ਵਿਆਹ ਅੱਗੇ ਰਹਿ ਗਏ ਨੇ, ਤੇ ਆਪ ਜੀ ਦਾ ਲਾਹੌਰ ਕਦੋਂ ਵਸਿਆ ਤੇ ਕਦੋਂ ਵਿਆਹ ਕੀਤਾ? ਮਹਾਰਾਜ ਜੀ ਕਹਿੰਦੇ ਤੁਸੀਂ ਇੱਥੇ ਹੀ ਰਹੋ, ਜਦੋਂ ਵਸ ਜਾਏਗਾ ਵੇਖ ਕੇ ਹੀ ਜਾਇਆ ਜੇ, ਫਿਰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੰਬੰਧੀਆਂ ਨੂੰ ਇੱਥੇ ਸੱਦ ਕੇ ਲੈ ਆਉਣ। ਭਾਈ ਹਰਜਸ ਨੇ ਸਤ ਬਚਨ ਕਿਹਾ ਤੇ ਸਤਿਗੁਰਾਂ ਦੇ ਚਰਨਾਂ ਚ ਰਹਿ ਗਏ। ਕਲਗੀਧਰ ਨੇ ਹੁਕਮਨਾਮੇ ਭੇਜ ਦਿੱਤੇ ਸਾਰਿਆਂ ਨਗਰਾਂ ਵਿਚ, ਜਿੱਥੇ ਜਿੱਥੇ ਵਪਾਰੀ ਜਿਨ੍ਹਾਂ ਜਿਨ੍ਹਾਂ ਵਪਾਰ ਕਰਨਾ, ਚਾਹੇ ਕਿਸੇ ਨੇ ਖੰਡ ਘਿਓ ਦਾ ਵਪਾਰ ਕਰਨਾ, ਕਿਸੇ ਨੇ ਆਟੇ ਦਾ ਵਪਾਰ ਕਰਨਾ, ਦੁੱਧ ਦਾ ਵਪਾਰ ਕਰਨਾ, ਜਾਂ ਫਿਰ ਕਿਸੇ ਨੇ ਸੋਨੇ ਦਾ ਕੱਪੜਿਆਂ ਦਾ ਵਪਾਰ ਕਰਨਾ, ਸਾਰੇ ਆ ਜਾਓ, ਆ ਕੇ ਬਾਜ਼ਾਰ ਬਣਾ ਲਓ ਲਾਹੌਰ ਵਾਂਗੂ, ਤੁਹਾਨੂੰ ਬੜਾ ਮੁਨਾਫਾ ਹੋਵੇਗਾ। ਜ਼ਿਆਦਾ ਲੰਮਾ ਸਮਾਂ ਨਹੀਂ ਤੁਹਾਨੂੰ ਰਹਿਣਾ ਪੈਣਾ, ਥੋੜਾ ਸਮਾਂ ਹੀ ਇੱਥੇ ਰਹੋ ਤੇ ਗੁਰੂ ਕੇ ਲਾਹੌਰ ਦੇ ਵਿਚ ਆਪਣਾ ਵਪਾਰ ਕਰਕੇ ਮੁਨਾਫਾ ਖੱਟੋ। ਕਲਗੀਧਰ ਜੀ ਦੇ ਹੁਕਮਨਾਮੇ ਸਾਰਿਆਂ ਮਸੰਦਾਂ ਨੂੰ, ਸੰਗਤਾਂ ਨੂੰ, ਸਿੱਖਾਂ ਨੂੰ ਸ਼ਹਿਰ ਸ਼ਹਿਰ ਗ੍ਰਾਮ ਗ੍ਰਾਮ ਪਹੁੰਚੇ ਨੇ। ਉਥੋਂ ਜਿਵੇਂ ਸਾਰੇ ਵਪਾਰੀ ਆ ਕੇ ਗੁਰੂ ਕਾ ਲਾਹੌਰ ਨਗਰ ਵਸਾ ਰਹੇ ਨੇ, ਆਓ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ, ਜਿਵੇਂ ਗੁਰੂ ਕਾ ਲਾਹੌਰ ਨਗਰ ਵਸਿਆ ਉਹ ਗੁਰੂ ਕਾ ਲਾਹੌਰ ਵਸਣ ਦੀ ਕਥਾ ਸਰਵਣ ਕਰੀਏ ਤੇ ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਣ ਸੁਣ ਗੁਰ ਕੇ ਬਚਨ ਕੋ ਕਨੀ ਗਰੀਬ ਵਿਸਾਲ।
ਸਤਿਗੁਰੂ ਕਲਗੀਧਰ ਜੀ ਦੇ ਬਚਨ ਸੁਣ ਕੇ ਜਿੱਥੇ ਵੱਡੇ ਵੱਡੇ ਸ਼ਾਹੂਕਾਰ ਆਏ ਨੇ ਵਪਾਰ ਕਰਨ ਵਾਸਤੇ, ਦੁਕਾਨਾਂ ਖੋਲਣ ਵਾਸਤੇ, ਉਥੇ ਬਹੁਤ ਸਾਰੇ ਗਰੀਬ ਗਣੇ, ਉਹ ਵੀ ਮਹਾਰਾਜ ਜੀ ਦੇ ਬਚਨ ਸੁਣ ਕੇ
ਵਿਆਹ ਉਛਾ ਪਛਾਣ ਕੇ ਗਮਨ ਠਾਨ ਤਤਕਾਲ।
ਸਤਿਗੁਰੂ ਕਲਗੀਧਰ ਜੀ ਦੇ ਵਿਆਹ ਦਾ ਉਤਸਵ, ਵਿਆਹ ਦਾ ਸਮਾਗਮ ਜਾਣ ਕੇ ਬਹੁਤ ਸਾਰੇ ਸਿੱਖ ਜਿਹੜੇ ਗਨੀ ਗਰੀਬ ਸਿੱਖ ਵੀ ਨੇ ਕਿ ਗੁਰੂ ਘਰ ਦੇ ਵਿਚ ਖੁਸ਼ੀਆਂ ਦਾ ਸਮਾਗਮ ਆਇਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਸ਼ਾਦੀ ਦਾ ਸਮਾਗਮ ਹੈ, ਸ਼ਾਦੀ ਦਾ ਸਮਾਗਮ ਵੇਖਣ ਵਾਸਤੇ, ਮਹਾਰਾਜ ਜੀ ਦਾ ਵਿਵਾਹ ਵੇਖਣ ਵਾਸਤੇ ਬੇਅੰਤ ਸੰਗਤਾਂ ਬੇਅੰਤ ਸਿੱਖ ਚੱਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਣਾ ਵਿਚ ਆਏ ਹਨ।
ਜੋ ਪਈ ਅਨਕ ਬਨਕ ਰੋਪੜ ਤੇ ਆਏ
ਬਾਣੀਏ, ਜਿਹੜੇ ਦੁਕਾਨਦਾਰੀਆਂ ਕਰਨ ਵਾਲੇ ਨੇ, ਬਾਣੀਏ ਬਨਕ ਨਾਮ ਹੈ ਬਾਣੀਆਂ ਦਾ, ਰੋਪੜ ਸ਼ਹਿਰ ਨੇੜੇ ਬੜਾ ਵੱਡਾ ਨਗਰ ਸੀ ਰੋਪੜ, ਉਥੋਂ ਮਹਾਰਾਜ ਜੀ ਵਾਸਤੇ ਘੋੜੇ ਵੀ ਆਉਂਦੇ ਸੀ ਤੇ ਸਤਿਗੁਰੂ ਘੋੜੇ ਖਰੀਦਿਆ ਕਰਦੇ ਸੀ ਉਥੋਂ ਦੇ ਪਠਾਣਾ ਕੋਲੋਂ। ਬਹੁਤ ਸਾਰੇ ਜਿਹੜੇ ਬਾਣੀਏ ਵਪਾਰ ਕਰਨ ਵਾਲੇ ਨੇ ਉਹ ਰੋਪੜ ਤੋਂ ਚੱਲ ਕੇ ਆਏ ਹਨ।
ਸਕਲ ਪੰਥ ਤੋਂ ਸੌਦਾ ਲਿਆਏ,
ਸਰਵ ਪ੍ਰਕਾਰ ਦਾ ਸੌਦਾ ਲੈ ਕੇ ਆਏ ਨੇ, ਜਿਹੜਾ ਜਿਹੜਾ ਸੌਦਾ ਉਹਨਾਂ ਨੇ ਵੇਚਣਾ ਸੀ, ਵਪਾਰ ਕਰਨਾ ਸੀ, ਕੋਈ ਆਟਾ ਖੰਡ ਲਿਆਇਆ, ਕੋਈ ਲੂਣ ਮਿਰਚਾਂ ਲਿਆਇਆ, ਕੋਈ ਘਿਓ ਲੈ ਕੇ ਆਇਆ, ਕੋਈ ਕੱਪੜਾ ਲੈ ਕੇ ਆਇਆ, ਏਦਾਂ ਜਿਹੜੀ ਜਿਹੜੀ ਚੀਜ਼ ਦਾ ਕਿਸੇ ਨੇ ਵਪਾਰ ਕਰਨਾ ਸੀ ਉਹ ਬਾਣੀਏ ਆਪਣਾ ਆਪਣਾ ਸੌਦਾ ਲੈ ਕੇ ਗੁਰੂ ਕੇ ਲਾਹੌਰ ਵਿਚ ਜਿੱਥੇ ਮਹਾਰਾਜ ਜੀ ਨੇ ਨਗਰ ਵਸਾਉਣਾ ਉਥੇ ਵਪਾਰ ਕਰਨ ਵਾਸਤੇ ਚੱਲ ਕੇ ਬਾਣੀਏ ਆਏ ਹਨ।
ਪੁਰਸ਼ਿਆਰ ਆਦਿ ਜੇ ਉਤੇ ਤਿੰਨ ਮੈਂ ਤੇ ਆਵਤ ਭੇਜਤੇ,
ਤੇ ਇਧਰੋਂ ਰੋਪੜ ਤੋਂ ਆਏ ਨੇ ਬਾਣੀਏ ਵਪਾਰੀ ਤੇ ਉਧਰੋਂ ਨਾਲੋਂ ਹੀ ਦੁਆਬੇ ਦੇ ਇਲਾਕੇ ਚੋਂ ਹੁਸ਼ਿਆਰਪੁਰ ਤੋਂ, ਇਹ ਵੀ ਪੁਰਾਣਾ ਸ਼ਹਿਰ ਹੈ, ਹੁਸ਼ਿਆਰਪੁਰ ਦੇ ਵਿਚੋਂ ਵੀ ਬੜੇ ਬਾਣੀਏ ਵਪਾਰੀ ਵਪਾਰ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਸੱਦੇ ਤੇ ਮਹਾਰਾਜ ਜੀ ਦਾ ਹੁਕਮਨਾਮਾ ਸੁਣ ਕੇ ਬਹੁਤ ਸਾਰੇ ਹੁਸ਼ਿਆਰਪੁਰ ਆਦਿਕ ਨਗਰ ਤੋਂ, ਜਲੰਧਰ ਤੋਂ, ਏਦਾਂ ਬਹੁਤ ਸਾਰੇ ਨਗਰਾਂ ਦੇ ਵਿੱਚੋਂ ਸਿੱਖ ਚੱਲ ਕੇ ਆਏ ਨੇ ਵਪਾਰ ਕਰਨ ਵਾਸਤੇ,
ਕੀਤਕ ਗੁਰ ਸਿੱਖ ਸੰਗਤ ਆਵੇ,
ਵਪਾਰੀ ਬਾਣੀਏ ਆਏ ਨੇ ਜਿਹੜੇ ਕੇਵਲ ਬਾਣੀਏ ਸੀ, ਨਾਲੇ ਗੁਰੂ ਘਰ ਨਾਲ ਪਿਆਰ ਵੀ ਰੱਖਦੇ ਨੇ, ਨਾਲੇ ਆਪਣੀਆਂ ਦੁਕਾਨਦਾਰੀਆਂ ਵੀ ਕਰਦੇ ਨੇ, ਉਹ ਆਏ ਨੇ ਜਿੱਥੇ ਉਥੇ ਕੇਤਕ ਕਈ ਗੁਰੂ ਕੇ ਸਿੱਖ ਵੀ ਆਏ ਨੇ ਜਿਹੜੇ ਸਿਰਫ ਗੁਰੂ ਨਾਲ ਪਿਆਰ ਕਰਦੇ ਨੇ, ਜਿਨ੍ਹਾਂ ਨੂੰ ਵਪਾਰ ਨਾਲ ਕੋਈ ਪਿਆਰ ਨਹੀਂ, ਵਪਾਰ ਤਾਂ ਸਿਰਫ ਇੱਕ ਬਹਾਨਾ ਹੈ, ਆਏ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਨੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ, ਇੱਦਾਂ ਕੇਤਕ ਸਿੱਖ ਸੰਗਤਾਂ ਚੱਲ ਕੇ ਆਈਆਂ ਨੇ,
ਜਿਨਕੇ ਸੰਗ ਪਰ ਮਿਲ ਜਾਵੇ।
ਜਦੋਂ ਸਿੱਖ ਰਸਤੇ ਚ ਚੱਲ ਕੇ ਆਉਂਦੇ ਹੁੰਦੇ ਨੇ, ਰਸਤੇ ਵਿਚ ਕਈਆਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾ, ਤੇ ਉਹ ਪੁੱਛਦੇ ਭਾਈ ਕਿੱਥੇ ਚੱਲੇ, ਉਹ ਕਹਿੰਦੇ ਕਲਗੀਧਰ ਦਾ ਵਿਆਹ ਹੈ, ਮਹਾਰਾਜ ਜੀ ਦਾ 23 ਹਾੜ ਨੂੰ ਵਿਆਹ ਦਾ ਸਮਾਗਮ ਆ ਰਿਹਾ, ਅਸੀਂ ਸਤਿਗੁਰਾਂ ਦੇ ਵਿਆਹ ਤੇ ਚੱਲੇ ਆ। ਇਹ ਸੁਣ ਕੇ ਉਹ ਵੀ ਨਾਲ ਲੈ ਚ ਕਹਿੰਦੇ ਠਹਿਰੋ ਭਾਈ, ਸਾਨੂੰ ਵੀ ਨਾਲ ਲੈ ਚੱਲੋ, ਅਸੀਂ ਵੀ ਕਲਗੀਧਰ ਜੀ ਦੇ ਵਿਆਹ ਦਾ ਸਮਾਗਮ ਵੇਖਾਂਗੇ, ਖੁਸ਼ੀਆਂ ਵੇਖਾਂਗੇ। ਇੱਦਾਂ ਰਸਤੇ ਵਿਚ ਬਹੁਤ ਸਾਰੇ ਸਿੱਖ, ਬਹੁਤ ਸਾਰੀਆਂ ਸੰਗਤਾਂ ਨਾਲ ਮਿਲ ਕੇ ਆ ਰਹੀਆਂ ਹਨ।
ਤਨ ਖਾਟੇਂਗੇ ਕਰ ਵਿਵਹਾਰੋ,
ਕਈ ਵਪਾਰੀ ਵੀ ਆ ਜਿਹੜੇ ਰਸਤੇ ਵਿਚ, ਕਈ ਵਪਾਰੀ ਵਪਾਰ ਉਦੋਂ ਨਾ ਆ ਲੂਣ ਮਿਰਚ ਆਦਿਕ ਏਦਾਂ ਦਾ ਸਮਾਨ ਲੈ ਕੇ ਪਿੰਡ ਪਿੰਡ ਵੇਚਿਆ ਕਰਦੇ ਸੀ ਫੇਰੀਆਂ ਦੇ ਨਾਲ, ਉਸ ਵੇਲੇ ਕਈ ਫੇਰੀਆਂ ਵਾਲੇ ਪੁੱਛਦੇ ਬਈ ਕਿੱਥੇ ਚੱਲੋ, ਕਹਿੰਦੇ ਵਪਾਰ ਕਰਾਂਗੇ ਉੱਥੇ ਜਾ ਕੇ, ਨਾਲੇ ਵਿਆਹ ਵੇਖਾਂਗੇ, ਉਹ ਕਹਿੰਦੇ ਫਿਰ ਸਾਨੂੰ ਵੀ ਲੈ ਚੱਲੋ। ਏਦਾਂ ਬਹੁਤ ਸਾਰੇ ਵਪਾਰੀ ਵੀ ਨਾਲ ਆਏ, ਕਹਿੰਦੇ ਜੀ ਉੱਥੇ ਤਾਂ ਧਨ ਖੱਟਾਂਗੇ, ਬੜਾ ਵਪਾਰ ਚੱਲੇਗਾ, ਬੜੀਆਂ ਸੰਗਤਾਂ ਆਉਣਗੀਆਂ, ਸਾਡਾ ਕਾਫੀ ਸੌਦਾ ਉੱਥੇ ਜਾ ਕੇ ਵਿਕੇਗਾ।
ਮੇਲਾ ਲੱਗਾ ਕਈ ਹਜ਼ਾਰੋ,
ਕਲਗੀਧਰ ਦੇ ਵਿਆਹ ਦੇ ਉੱਤੇ ਬੜਾ ਵੱਡਾ ਜੋੜ ਮੇਲਾ ਲੱਗਣਾ, ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਉੱਥੇ ਚੱਲ ਕੇ ਆਉਣੀਆਂ ਹਨ।
ਸੁਣ ਸੁਣ ਨਰ ਗ੍ਰਾਮਨ ਸਮਝਾਏ,
ਸੁਣ ਸੁਣ ਕੇ ਬਹੁਤ ਸਾਰੇ ਨਰ, ਬਹੁਤ ਸਾਰੇ ਸੇਵਕ, ਬਹੁਤ ਸਾਰੇ ਵਪਾਰ ਕਰਨ ਵਾਲਾ ਜਿਹੜਾ ਵਪਾਰੀ ਤਬਕਾ ਸੀ, ਉਹ ਸਾਰੇ ਚੱਲ ਚੱਲ ਕੇ ਆਨੰਦਪੁਰ ਸਾਹਿਬ ਆ ਰਹੇ ਨੇ।
ਕਰ ਚਿਤ ਚੌਂਪ ਤੁਰਤ ਚੱਲ ਆਏ,
ਚਿਤ ਦੇ ਬੜੇ ਭਾਰੀ ਚਾਉ ਨਾਲ, ਬੜੇ ਭਾਰੀ ਉਮਾਉ ਨਾਲ, ਬੜੀ ਛੇਤੀ ਨਾਲ, ਕਾਹਲੀ ਨਾਲ ਚੱਲ ਕੇ ਆਉਂਦੇ ਹਨ।
ਉਤੋ ਨਗਰ ਸਰਹੰਦ ਬਡੇਰੇ, ਟੈਂ ਬਿਵਹਾਰੀ ਮਿਲੇ ਕਨੇਰੇ।
ਖਾਲਸਾ ਜੀ, ਉਹਨਾਂ ਦਿਨਾਂ ਵਿਚ ਜਿਹੜਾ ਸਰਹੰਦ ਸੀ, ਇਹ ਬੜਾ ਵੱਡਾ ਨਗਰ ਸੀ, ਇਹਨੂੰ ਬਾਵਨੀ ਸਰਹੰਦ ਕਹਿੰਦੇ ਸੀ, 52 ਪਰਗਣੇ ਦੇ ਅਧੀਨ ਸੀ। ਸਰਹੰਦ ਸ਼ਹਿਰ ਬੜਾ ਵੱਡਾ ਸ਼ਹਿਰ ਸੀ, ਇਹ ਮੁਸਲਮਾਨਾਂ ਦੀ ਬੜੀ ਵੱਡੀ ਰਾਜਧਾਨੀ ਸੀ ਸਮਝ ਲੋ। ਇਥੋਂ ਵੀ ਜਿਹੜੇ ਬੜੇ ਵਪਾਰੀ ਸੀ ਸਰਹੰਦ ਦੇ ਵਿਚ, ਉਹ ਵੀ ਵਪਾਰ ਕਰਨ ਵਾਸਤੇ, ਵਿਵਹਾਰ ਕਰਨ ਵਾਸਤੇ ਇਕੱਠੇ ਹੋ ਕੇ ਸਰਹੰਦ ਤੋਂ ਉਹਨਾਂ ਨੇ ਸੌਦਾ ਲਿਆ, ਜਿਹੜੇ ਜਿਹੜੇ ਸੌਦੇ ਦਾ ਵਪਾਰ ਕਰਨਾ ਸੀ, ਉਹ ਸੌਦਾ ਸਰਹੰਦ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਵੱਡੋ ਬਾਜ਼ਾਰ ਤਾਂ ਤੇ ਆਇਓ,
ਸਰਹੰਦ ਤੋਂ ਬੜਾ ਵੱਡਾ ਬਾਜ਼ਾਰ ਉੱਠ ਕੇ ਗਿਆ, ਬੜੇ ਬੜੇ ਦੁਕਾਨਦਾਰ ਬੜਾ ਬੜਾ ਅਸਬਾਬ ਲੈ ਕੇ, ਸਮਾਨ ਲੈ ਕੇ, ਸੌਦਾ ਲੈ ਕੇ ਗਏ ਹਨ।
ਸੌਦਾ ਬਦਲ ਆਇਓ,
ਵਪਾਰ ਕਰਨ ਵਾਸਤੇ ਬੜਾ ਭਾਰੀ ਸੌਦਾ ਸਰਹੰਦ ਤੋਂ ਲੈ ਕੇ ਗਏ, ਸਰਹੰਦ ਤੋਂ ਬੜਾ ਵੱਡਾ ਭਾਰੀ ਸਮਾਨਾਂ ਦੇ ਗੱਡੇ, ਸਮਾਨ ਜਿਹੜਾ ਸੀ, ਸੌਦਾ ਜਿਹੜਾ ਸੀ, ਉਹ ਗੱਡਿਆਂ ਦੇ ਉੱਤੇ ਲੱਦ ਕੇ, ਗੱਡਿਆਂ ਦੇ ਗੱਡੇ ਭਰ ਕੇ ਲੈ ਕੇ ਗਏ।
ਕੇਤਕ ਸਿੱਖ ਦਰਬ ਤੇ ਹੀਨੇ, ਸੁਣ ਗੁਰ ਹੁਕਮ ਹਰ ਕੇ ਉਰ ਕੀਨੇ।
ਜਿੱਥੇ ਬੜੇ ਵਪਾਰੀ ਆਏ ਵਪਾਰ ਕਰਨ ਵਾਸਤੇ, ਕਈ ਸਿੱਖ ਜਿਨ੍ਹਾਂ ਕੋਲ ਰੁਪਈਏ ਪੈਸੇ ਨਹੀਂ ਸੀ, ਗਰੀਬ ਸਨ, ਜਿਹੜੇ ਵਪਾਰ ਕਰਨ ਵਾਸਤੇ ਪੈਸਾ, ਜਿਹੜੀ ਮੂੜੀ ਚਾਹੀਦੀ ਹੈ ਪਹਿਲਾਂ ਵਪਾਰ ਕਰਨ ਲਈ, ਕਈਆਂ ਕੋਲ ਮੂੜੀ ਕੋਈ ਨਹੀਂ ਸੀ ਜਿਹਦੇ ਨਾਲ ਵਪਾਰ ਕਰ ਸਕਦੇ, ਉਹ ਜਿਹੜੇ ਸਿੱਖ ਸਨ ਉਹਨਾਂ ਦੇ ਮਨ ਦੇ ਵਿਚ ਸੁਣ ਕੇ ਬੜੀ ਖੁਸ਼ੀ ਹੋਈ, ਗੁਰੂ ਸਾਹਿਬ ਦਾ ਹੁਕਮ,
ਗੁਰ ਕਰਤੇ ਤਨ ਲੈ ਸੁਖਾਰੇ,
ਉਹਨਾਂ ਨੂੰ ਪਤਾ ਲੱਗਾ ਨਾ, ਕਿਉਂਕਿ ਕਲਗੀਧਰ ਨੇ ਵੀ ਹੁਕਮਨਾਮਾ ਭੇਜਿਆ ਸੀ ਵੀ ਜਿਹਦੇ ਕੋਲ ਪੈਸੇ ਰੁਪਈਏ ਨਹੀਂ, ਉਹ ਸਾਡੇ ਘਰੋਂ ਆ ਕੇ ਪੈਸੇ ਲੈ ਲੈਣ, ਗੁਰੂ ਘਰੋਂ ਆ ਕੇ ਪੈਸੇ ਲੈ ਕੇ ਵਪਾਰ ਕਰ ਲੈ, ਤੇ ਜਿਹਨਾਂ ਕੋਲ ਮੂੜੀ ਨਹੀਂ ਸੀ ਉਹਨਾਂ ਨੇ ਆਖਿਆ ਵੀ ਚਲੋ ਨਾਲੇ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ, ਨਾਲੇ ਗੁਰੂ ਘਰੋਂ ਪੈਸੇ ਲੈ ਕੇ, ਧਨ ਲੈ ਕੇ, ਅਸੀਂ ਸੁਖਾਲੇ ਢੰਗ ਨਾਲ ਜਾ ਕੇ ਵਪਾਰ ਕਰਾਂਗੇ,
ਲਾਭ ਕਰਾਂ ਵਿਵਾਰੇ,
ਵਪਾਰ ਕਰਾਂਗੇ, ਲਾਭ ਖੱਟਾਂਗੇ, ਤੇ ਜਿਹੜਾ ਲਾਭ ਹੋਵੇਗਾ ਉਹ ਰੱਖ ਲਵਾਂਗੇ, ਜਿਹੜੀ ਗੁਰੂ ਸਾਹਿਬ ਕੋਲੋਂ ਮੂੜੀ ਲੈਣੀ ਹੈ ਵਪਾਰ ਕਰਨ ਵਾਸਤੇ, ਉਹ ਫਿਰ ਵਾਪਸ ਗੁਰੂ ਸਾਹਿਬ ਦੇ ਚਰਨਾਂ ਵਿਚ ਭੇਟ ਕਰ ਦਿਆਂਗੇ।
ਉਤਸਵ ਮਹਾ ਵਿਆਹ ਕੋ ਹੋਵੇ, ਬਹੁ ਦਿਨ ਲੱਗ ਗੁਰਦਰਸ਼ਨ ਜੋਵੈ।
ਬੜਾ ਵੱਡਾ ਭਾਰੀ ਉਤਸਵ ਵਿਆਹ ਦਾ ਹੋ ਰਿਹਾ, ਬਹੁਤ ਸਾਰੇ ਦਿਨ ਲੱਗ ਗਏ ਨੇ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਸਾਰੇ ਸਿੱਖ ਕਰ ਰਹੇ ਨੇ।
ਬਹੁ ਗੁਣ ਹੈ ਆਨੰਦਪੁਰ ਜਾਨੋ,
ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਾਣ ਦੇ ਬੜੇ ਗੁਣ ਨੇ, ਨਾਲੇ ਉੱਥੇ ਬਹੁਤੇ ਦਿਨਾਂ ਤੱਕ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਨਾਲੇ ਆਨੰਦਪੁਰ ਸਾਹਿਬ ਦੇ ਵਿੱਚ ਨਿਵਾਸ ਕਰਾਂਗੇ।
ਮਿਲ ਕਰ ਸਿਆਣੇ ਸਭਿਆਂ ਨੇ ਜਾਣੇ,
ਇਹ ਸਭ ਕੁਝ ਮਿਲ ਕੇ ਸਾਰੇ ਸਿਆਣੇ ਸਿੱਖਾਂ ਨੇ ਜਾਣ ਲਿਆ, ਸਾਰੇ ਸਿੱਖ ਬੜੇ ਖੁਸ਼ ਹੋਏ ਨੇ, ਖੁਸ਼ੀ ਦੇ ਨਾਲ ਆਨੰਦਪੁਰ ਸਾਹਿਬ ਜਾਣ ਲੱਗੇ ਨੇ।
ਗਮਨੇ ਕਿਦਕ ਸਤ ਕਰ ਭਾਰੇ,
ਵੱਡੇ ਵੱਡੇ ਗੱਡੇ ਭਰ ਲਏ ਨੇ ਸਮਾਨ ਦੇ ਨਾਲ, ਸਬਾਬ ਦੇ ਨਾਲ, ਸੌਦੇ ਦੇ ਨਾਲ, ਕਿਸੇ ਨੇ ਘਿਓ ਖੰਡ ਲੱਦ ਲਈ ਹੈ ਗੱਡਿਆਂ ਤੇ, ਕਿਸੇ ਨੇ ਕੱਪੜਾ ਲੱਦਿਆ, ਕਿਸੇ ਨੇ ਬਹੁਤ ਸਾਰਾ ਗੁੜ ਲੱਦ ਲਿਆ, ਮਿੱਠਾ ਲੱਦ ਲਿਆ, ਏਦਾਂ ਜਿਹੜੀ ਜਿਹੜੀ ਚੀਜ਼ ਦਾ ਕਿਸੇ ਨੇ ਵਪਾਰ ਕਰਨਾ ਸੀ, ਉਹ ਵਪਾਰ ਦਾ ਜਿਤਨਾ ਸਬਾਬ ਹੈ ਉਹ ਬਹੁਤ ਸਾਰੇ ਗੱਡਿਆਂ ਤੇ ਲੱਦ ਕੇ ਚੱਲ ਪਏ।
ਆਪੇ ਰੋਡ ਲਾਦਿਓ ਭਾਰੇ,
ਆਪ ਵੀ ਉਹਨਾਂ ਗੱਡਿਆਂ ਤੇ ਸਵਾਰ ਹੋ ਕੇ ਨਾਲ ਚੱਲ ਪਏ।
ਨਿਕਟ ਨਿਕਟ ਜੇ ਤੱਕ ਥੇ ਵਾਸੀ,
ਨੇੜੇ ਨੇੜੇ ਦੇ ਜਿੰਨੇ ਵਾਸੀ ਸੀ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਜਿੰਨੇ ਨਗਰ ਨੇ, ਉਹਨਾਂ ਨਗਰਾਂ ਦੇ ਵਿੱਚ ਜਿੰਨੇ ਵਸਿੰਦੇ ਰਹਿੰਦੇ ਨੇ, ਵਾਸੀ ਰਹਿੰਦੇ ਹਨ,
ਚੱਲ ਆਏ ਆਨੰਦਪੁਰ ਪਾਸੇ,
ਉਹ ਸਾਰੇ ਚੱਲ ਕੇ ਇਕੱਠੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਇਮ ਜਬ ਅਨਕ ਬਨਕ ਚੱਲ ਆਏ,
ਇਸ ਤਰ੍ਹਾਂ ਜਦੋਂ ਬਹੁਤ ਸਾਰੇ ਬਣੀਏ, ਬਹੁਤ ਸਾਰੇ ਵਪਾਰੀ, ਉਹ ਚੱਲ ਕੇ ਗੁਰੂ ਘਰ ਦੇ ਵਿੱਚ ਆਨੰਦਪੁਰ ਸਾਹਿਬ ਜਾ ਕੇ ਪਹੁੰਚ ਗਏ।
ਕਲਗੀਧਰ ਤਿੰਨ ਸੁਦ ਪਾਏ,
ਕਲਗੀਧਰ ਨੂੰ ਖਬਰ ਮਿਲੀ ਵੀ ਵਪਾਰੀ ਆ ਗਏ ਨੇ, ਆਪਣਾ ਆਪਣਾ ਸਬਾਬ ਲੈ ਕੇ, ਬਾਜ਼ਾਰ ਲੈ ਕੇ, ਜੋ ਜੋ ਉਹਨਾਂ ਨੇ ਬਾਜ਼ਾਰ ਵਿੱਚ ਵਪਾਰ ਕਰਨਾ ਉਹ ਸਬਾਬ ਲੈ ਆਏ ਨੇ। ਕਲਗੀਧਰ ਜੀ ਨੇ ਜਦੋਂ ਆਏ ਹੋਏ ਵਪਾਰੀਆਂ ਦੀ ਖਬਰ ਸੁਣੀ,
ਨਿਜਪੁਰ ਤੇ ਉੱਤਰ ਦਿਸ਼ ਲਿਓ,
ਸਤਿਗੁਰੂ ਜੀ ਨੇ ਹੁਕਮ ਕੀਤਾ ਆਪਣੇ ਆਨੰਦਪੁਰ ਸਾਹਿਬ ਨਗਰ ਦੀ ਉੱਤਰੀ ਬਾਈ ਵਾਲੇ ਪਾਸੇ, ਜਿਹੜੀ ਉੱਤਰੀ ਦਿਸ਼ਾ, ਕਿਉਂਕਿ ਗੁਰੂ ਕਾ ਲਾਹੌਰ ਸ੍ਰੀ ਆਨੰਦਪੁਰ ਸਾਹਿਬ ਦੀ ਉੱਤਰੀ ਦਿਸ਼ਾ ਵਿੱਚ, ਜਿੱਧਰ ਮਹਾਰਾਜ ਜੀ ਨੇ ਨਗਰ ਵਸਾਇਆ, ਤੋ ਮਹਾਰਾਜ ਜੀ ਨੇ ਆਗਿਆ ਕੀਤੀ ਕਿ ਨਗਰ ਆਨੰਦਪੁਰ ਸਾਹਿਬ ਦੀ ਜਿਹੜੀ ਉੱਤਰੀ ਦਿਸ਼ਾ ਹੈ,
ਸ਼ੁਭ ਥਾਲਾਪੁਰ ਕਰਬੋ ਚਯੋ,
ਉੱਧਰ ਮਹਾਰਾਜ ਜੀ ਸੋਹਣੀ ਜਗ੍ਹਾ ਸੀ, ਸੋਹਣੀ ਰਮਣੀਕ ਸਥਾਨ ਹੈ, ਤੁਸੀਂ ਗੁਰੂ ਕੇ ਲਾਹੌਰ ਜਾਓ, ਬੜਾ ਸੁੰਦਰ ਸਥਾਨ ਅੱਜ ਵੀ ਸਤਿਗੁਰਾਂ ਦਾ ਉੱਥੇ ਰਮਣੀਕ ਜਗ੍ਹਾ ਆਲੇ ਦੁਆਲੇ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਵਪੁਰ ਨਗਰ, ਲਵਪੁਰ ਦਾ ਮਤਲਬ ਲਾਹੌਰ, ਲਾਹੌਰ ਨਗਰ ਮਹਾਰਾਜ ਜੀ ਉੱਤਰ ਦਿਸ਼ਾ ਚ ਵਸਾਉਣਾ ਚਾਹੁੰਦੇ, ਚੰਗੀ ਵਧੀਆ ਜਗ੍ਹਾ ਵੇਖ ਕੇ।
ਤਬ ਮਾਤੁਲ ਕੇ ਸੰਗ ਬਖਾਨਾ,
ਨਗਰ ਵਸਾਉਣ ਵਾਸਤੇ ਗੁਰੂ ਕਲਗੀਧਰ ਜੀ ਨੇ ਆਪਣੇ ਮਾਮਾ ਮਾਮਾ ਕਿਰਪਾਲ ਚੰਦ ਜੀ ਨੂੰ ਆਗਿਆ ਕੀਤੀ,
ਮਸੰਦਨ ਦੇ ਉਸ ਜਾਨਾ,
ਮਹਾਰਾਜ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਕਿਹਾ, ਤੁਸੀਂ ਹੁਣ ਜਿੰਨੇ ਗੁਰੂ ਘਰ ਦੇ ਮਸੰਦ ਨੇ ਉਹਨਾਂ ਸਾਰੇ ਮਸੰਦਾਂ ਨੂੰ ਆਗਿਆ ਕਰ ਦਿਓ, ਸਾਰੇ ਮਸੰਦਾਂ ਨੂੰ ਸਾਡਾ ਹੁਕਮ ਕਰ ਦਿਓ,
ਚਲ ਜਾਏ ਕਰਾਂ ਮੈਂ ਆਹਰ,
ਉਸ ਜਗ੍ਹਾ ਤੇ ਚਲੇ ਜਾਣ ਜਿਹੜੀ ਜਗ੍ਹਾ ਅਸੀਂ ਦੱਸ ਰਹੇ ਹਾਂ, ਨਗਰ ਦੀ ਉੱਤਰੀ ਦਿਸ਼ਾ ਵਾਲੇ ਪਾਸੇ ਜੋ ਭਲਾ ਤੇ ਸ੍ਰੇਸ਼ਟ ਸਥਾਨ ਹੈ, ਉਸ ਜਗ੍ਹਾ ਤੇ ਜਾ ਕੇ ਗੁਰੂ ਕਾ ਲਾਹੌਰ ਵਸਾ ਦੇਣ, ਉਥੇ ਸੋਹਣੇ ਬਾਜ਼ਾਰਾਂ ਦੀ ਰਚਨਾ ਰਚੀ ਜਾਏ, ਰਾਤੋ ਰਾਤ ਬਾਜ਼ਾਰ ਉੱਥੇ ਲੱਗ ਜਾਣ, ਤੰਬੂ ਕਨਾਤਾਂ ਲੱਗ ਜਾਣ, ਏਦਾਂ ਜਾਪੇ ਵੀ ਜਿਵੇਂ ਲਾਹੌਰ ਦਾ ਹੀ ਬਾਜ਼ਾਰ ਹੈ, ਏਦਾਂ ਦੇ ਬਾਜ਼ਾਰ ਵਸਾ ਦਿਓ, ਸਾਰਾ ਕੰਮ ਉੱਥੇ ਜਾ ਕੇ ਮਸੰਦ ਕਰਨ ਸੰਭਾਲਣ,
ਜਿਸ ਵਿਦ ਨਗਰ ਵਸੈ ਵੱਡ ਜ਼ਾਹਰ,
ਇਸ ਤਰ੍ਹਾਂ ਲੱਗੇ ਵੀ ਵੱਡਾ ਨਗਰ ਵਸ ਗਿਆ, ਬਹੁਤ ਵਿਸ਼ਾਲ ਨਗਰ ਵਸ ਗਿਆ ਹੈ,
ਵਿੱਚ ਬਾਜ਼ਾਰ ਬਿਲੰਦ ਬਣਾਵੇ
ਤੇ ਬੜੇ ਸੋਹਣੇ ਬਾਜ਼ਾਰ, ਖੁੱਲੇ ਬਾਜ਼ਾਰ ਬਣਾਉਣੇ ਨੇ, ਜਿਹਦੇ ਵਿਚ ਸੋਹਣੀਆਂ ਸੋਹਣੀਆਂ ਦੁਕਾਨਾਂ, ਇਹਨਾਂ ਜਿੰਨੇ ਵਪਾਰੀ ਆਏ ਨੇ ਇਹਨਾਂ ਸਾਰਿਆਂ ਨੂੰ ਜਗ੍ਹਾ ਦਿਓ ਕਿ ਆਪਣੀ ਆਪਣੀ ਜਗ੍ਹਾ ਤੇ ਚੰਗੀਆਂ ਵਧੀਆ ਵਧੀਆ ਦੁਕਾਨਾਂ ਸਾਰੇ ਲਾ ਲੈਣ, ਦੁਕਾਨਾਂ ਸਜਾ ਲੈਣ,
ਬਰੋਬਰ ਛਾਪਰ ਛਾਵੇ,
ਬਰੋਬਰ ਛਪਰੀਆਂ, ਜਿਹੜੀਆਂ ਛਪਰੀਆਂ ਬਣਾਉਣੀਆਂ ਨੇ, ਕਿਉਂਕਿ ਟੈਂਪਰੇਰੀ ਤੌਰ ਦੇ ਉੱਤੇ ਨਗਰ ਵਸਾਉਣਾ ਸੀ, ਪੱਕੇ ਤੌਰ ਤੇ ਨਹੀਂ ਸੀ ਵਸਾਉਣਾ, ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਜਿਹੜੀਆਂ ਛਪਰੀਆਂ ਪਾਉਣੀਆਂ ਨੇ ਉਹ ਇੱਕ ਬਰਾਬਰ ਹੋਣੀਆਂ ਚਾਹੀਦੀਆਂ ਨੇ, ਇਹ ਨੀ ਵੀ ਕੋਈ ਉੱਚੀ ਬਣ ਜਾਏ ਕੋਈ ਛੋਟੀ ਬਣ ਜਾਏ, ਤੇ ਕਹਿੰਦੇ ਇੱਕ ਬਰਾਬਰ ਸੋਹਣੀਆਂ ਛਪਰੀਆਂ ਜਿਹੜੀਆਂ ਨੇ ਉਹ ਚਾਰੇ ਪਾਸੇ ਪਾਉਣੀਆਂ ਹਨ,
ਲਾਏ ਮਿਹਨਤੀ ਨਗਰ ਹਜ਼ਾਰੋ,
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਮਿਹਨਤੀ ਲਾ ਦਿਓ ਜਿੰਨੇ ਚਾਹੀਦੇ ਨੇ, ਹਜ਼ਾਰਾਂ ਦੀ ਗਿਣਤੀ ਚ ਲਾ ਦਿਓ, ਕਿਉਂਕਿ ਇਹ ਨਗਰ ਇੱਕ ਦੋ ਦਿਨਾਂ ਵਿੱਚ ਵਸ ਜਾਣਾ ਚਾਹੀਦਾ, ਅਸੀਂ ਜ਼ਿਆਦਾ ਲੰਮਾ ਸਮਾਂ ਨਹੀਂ ਵੇਖ ਸਕਦੇ, ਬਸ ਦੋ ਦਿਨਾਂ ਦੇ ਵਿੱਚ ਨਗਰ ਵਸ ਜਾਏ। ਕਹਿੰਦੇ ਬਹੁਤ ਸਾਰੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਚ ਮਿਹਨਤੀ ਲਾ ਦਿਓ, ਮਜ਼ਦੂਰ ਲਾ ਦਿਓ, ਮਜ਼ਦੂਰ ਮਿਹਨਤੀ ਲਾ ਦੇਣ, ਮਸੰਦਾਂ ਨੂੰ ਆਗਿਆ ਕਰ ਦਿਓ, ਜਿੰਨਾ ਉਹਨਾਂ ਨੂੰ ਰੋਜ਼ੀਨਾ ਚਾਹੀਦਾ ਦਿਹਾੜੀ ਚਾਹੀਦੀ ਆ ਉਹਨਾਂ ਨੂੰ ਦਿੱਤੀ ਜਾਵੇ, ਪਰ ਜਿੰਨੀ ਤੂਰਨਤਾ ਨਾਲ ਛੇਤੀ ਨਾਲ ਉਹ ਤਿਆਰ ਕਰ ਸਕਣ ਝੋਂਪੜੀਆਂ ਛੱਪੜੀਆਂ ਦੁਕਾਨਾਂ, ਓਨੀ ਛੇਤੀ ਨਾਲ ਉਹ ਤਿਆਰ ਕਰ ਦੇਣ।
ਜੋ ਵਿਵਹਾਰੀ ਚੱਲ ਕਰ ਆਵੇ,
ਜਿਹੜੇ ਵਿਵਹਾਰੀ ਵਪਾਰੀ ਵਪਾਰ ਕਰਨ ਵਾਸਤੇ ਚੱਲ ਕੇ ਆਉਂਦੇ ਨੇ,
ਜਿਸ ਕੋ ਸਨਮਾਨ ਬਸਾਵੇ,
ਉਹਨਾਂ ਨੂੰ ਬੜੇ ਸਨਮਾਨ ਨਾਲ ਬੜੇ ਸਤਿਕਾਰ ਨਾਲ, ਕਿਉਂਕਿ ਉਹ ਸਾਡੇ ਹੁਕਮ ਨਾਲ ਆਏ ਨੇ, ਜਿਹੜੇ ਵਪਾਰੀ ਵਪਾਰ ਕਰਨ ਆਏ ਨੇ ਉਹਨਾਂ ਨੂੰ ਅਸੀਂ ਸੱਦਿਆ, ਤੇ ਉਹਨਾਂ ਨੂੰ ਬੜੇ ਅਦਬ ਨਾਲ ਸਨਮਾਨ ਦੇ ਨਾਲ ਜਿੱਥੇ ਜਿੱਥੇ ਉਹਨਾਂ ਨੂੰ ਚੰਗੀ ਜਗ੍ਹਾ ਲੱਗੇ ਉੱਥੇ ਉਹਨਾਂ ਨੂੰ ਵਸਾ ਦਿਓ।
ਆਪ ਰੋਜ਼ ਤੈ ਕੀਜੈ ਫੇਰਾ,
ਤੇ ਮਾਮਾ ਕਿਰਪਾਲ ਚੰਦ ਜੀ ਤੁਸੀਂ ਆਪ ਰੋਜ਼ ਉੱਥੇ ਗੇੜਾ ਵੀ ਮਾਰਨਾ, ਆਪ ਰੋਜ਼ ਜਾ ਕੇ ਉੱਥੇ ਫੇਰਾ ਪਾ ਕੇ ਆਉਣਾ, ਚੰਗੀ ਤਰ੍ਹਾਂ ਸਾਰੀ ਜਗ੍ਹਾ ਨੂੰ ਚੰਗੀ ਤਰ੍ਹਾਂ ਵੇਖਣਾ ਹੈ, ਚਾਰੇ ਪਾਸੇ ਮੋਟਾ ਸੰਗਲ ਵੀ ਬਣਾ ਦਿਓ, ਤਾਂ ਜੋ ਵਧੀਆ ਪੱਕਾ ਨਗਰ ਬਣ ਜਾਏ, ਪੱਕਾ ਨਗਰ ਵਸ ਜਾਏ।
ਸੁਣ ਗੁਰੂ ਹੁਕਮ ਬਸਾਵਨ ਲਾਪੁਰ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਲਾਹੌਰ ਸ਼ਹਿਰ ਵਸਾਉਣ ਵਾਸਤੇ, ਗੁਰੂ ਕਾ ਲਾਹੌਰ ਵਸਾਉਣ ਵਾਸਤੇ ਇਹ ਸਾਰਾ ਕੰਮ ਮਾਮਾ ਕਿਰਪਾਲ ਚੰਦ ਜੀ ਨੇ ਸੰਭਾਲਿਆ। ਇਹ ਜਿੰਨੀ ਡਿਊਟੀ ਸੀ ਨਗਰ ਵਸਾਉਣ ਦੀ, ਨਗਰ ਬਣਾਉਣ ਦੀ, ਮਜ਼ਦੂਰਾਂ ਨੂੰ ਲਾਉਣ ਦੀ, ਵਪਾਰੀਆਂ ਨੂੰ ਦੁਕਾਨਾਂ ਬਣਾ ਕੇ ਦੇਣ ਦੀ, ਇਹ ਸਾਰੀ ਸੇਵਾ ਮਾਮਾ ਕਿਰਪਾਲ ਚੰਦ ਜੀ ਨੇ ਸੰਭਾਲੀ ਹੈ, ਔਰ ਆਪਣੇ ਨਾਲ ਜਿੰਨੇ ਗੁਰੂ ਘਰ ਦੇ ਮਸੰਦ ਸਨ ਉਹਨਾਂ ਮਸੰਦਾਂ ਦੀ ਡਿਊਟੀ ਲਾ ਦਿੱਤੀ ਹੈ।
ਬ੍ਰਿੰਦ ਮਸੰਦ ਲੈ ਹਕਾਰਾ, ਸਪਦ ਗੁਰ ਕੋ ਹੁਕਮ ਉਚਾਰਾ,
ਬਹੁਤ ਸਾਰੇ ਮਸੰਦ ਸੱਦ ਲਏ ਗੁਰੂ ਘਰ ਦੇ, ਉਹਨਾਂ ਨੂੰ ਸਤਿਗੁਰੂ ਜੀ ਦੀ ਆਗਿਆ ਸੁਣਾਈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਉਹਨਾਂ ਸਾਰੇ ਮਸੰਦਾਂ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਸੁਣਾਇਆ ਹੈ।
ਸਕਲ ਚੱਲ ਗਏ,
ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸਾਰੇ ਬੜੀ ਖੁਸ਼ੀ ਨਾਲ ਬੜੇ ਚਾਓ ਨਾਲ ਨਗਰ ਆਨੰਦਪੁਰ ਸਾਹਿਬ ਦੀ ਉੱਤਰੀ ਦਿਸ਼ਾ ਵਾਲੇ ਪਾਸੇ ਗੁਰੂ ਕਾ ਲਾਹੌਰ ਵਸਾਉਣ ਵਾਸਤੇ ਚੱਲ ਪਏ ਨੇ।
ਪੁੰਜ ਮਿਹਨਤੀ ਇੱਕ ਥਲ ਕੀਏ,
ਬਹੁਤ ਸਾਰੇ ਮਿਹਨਤੀ ਮਜ਼ਦੂਰ ਬੁਲਾ ਲਏ, ਕਾਮੇ ਸੱਦ ਲਏ, ਜਿਹੜੇ ਕਾਰੀਗਰ ਛੱਪਰੀਆਂ ਬਣਾਉਂਦੇ ਸਨ ਉਹ ਬੁਲਾ ਲੈ ਕੇ ਬੜੀ ਭਾਰੀ ਗਿਣਤੀ ਦੇ ਵਿੱਚ ਛੱਪਰੀਆਂ ਵਸਾਣੀਆਂ ਨੇ, ਬਣਾਉਣੀਆਂ ਨੇ, ਕਿਉਂਕਿ ਲੜਕੀ ਵਾਲੇ ਪਰਿਵਾਰਾਂ ਨੇ ਚੱਲ ਕੇ ਆਉਣਾ, ਤੇ ਉਹਨਾਂ ਸਾਰਿਆਂ ਦੇ ਰਹਿਣ ਦਾ ਵਧੀਆ ਬੰਦੋਬਸਤ ਹੋਣਾ ਚਾਹੀਦਾ। ਗਰਮੀਆਂ ਦੇ ਦਿਨ ਵੀ ਹੋਣਗੇ ਕਿਉਂਕਿ ਹਾੜ ਦਾ ਮਹੀਨਾ, ਤੇ ਇਸ ਢੰਗ ਨਾਲ ਛੱਪਰੀਆਂ ਬਣਾਓ ਕਿ ਉਹ ਠੰਡੀਆਂ ਵੀ ਰਹਿਣ, ਉਹਦੇ ਵਿੱਚ ਗਰਮੀ ਦੇ ਵਿੱਚ ਮੌਸਮ ਚ ਠੰਡੀਆਂ ਰਹਿਣ, ਇਹੋ ਜਿਹੇ ਢੰਗ ਦੀਆਂ ਉਹ ਸਾਰੀਆਂ ਛੱਪਰੀਆਂ ਬਾਜ਼ਾਰ ਬਣਾਉਣ ਵਾਸਤੇ ਬਹੁਤ ਸਾਰੇ ਕਾਮੇ ਮਜ਼ਦੂਰ ਕਾਰੀਗਰ ਉਹ ਇਹਨਾਂ ਮਸੰਦਾਂ ਨੇ ਲਾ ਲਏ ਨੇ।
ਤੂਰਨ ਛਾਪਰ ਚਾਮਨ ਕਰੇ,
ਛੇਤੀ ਨਾਲ ਉਹ ਜਿਹੜੇ ਛੱਪਰੀਆਂ ਬਣਾਉਣ ਵਾਲੇ ਉਹਨਾਂ ਨੇ ਛੱਪਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਦਿਨ ਚ ਕਿੰਨੀਆਂ ਛੱਪਰੀਆਂ ਬਣਾ ਕੇ ਤਿਆਰ ਕਰ ਦਿੱਤੀਆਂ।
ਰੀਤ ਬਾਜ਼ਾਰਨ ਕੀ ਅਨਸਰੇ,
ਜਿਹੜਾ ਬਾਜ਼ਾਰ ਸੀ ਬਾਜ਼ਾਰ ਵਿੱਚ ਵੀ ਛੱਪਰੀਆਂ ਪਾਣੀਆਂ, ਦੁਕਾਨਾਂ ਬਣਾ ਕੇ ਦੇਣੀਆਂ ਸੀ ਉਹ ਦੁਕਾਨਾਂ ਬਣਾ ਕੇ ਛੱਪਰੀਆਂ ਪਾ ਕੇ ਬੜੇ ਸੋਹਣੇ ਬਾਜ਼ਾਰ ਬਣਾ ਦਿੱਤੇ ਹਨ, ਜਿਵੇਂ ਲਾਹੌਰ ਸ਼ਹਿਰ ਦੇ ਬਾਜ਼ਾਰ ਹੁੰਦੇ ਨੇ ਉਦਾਂ ਦੇ ਬਾਜ਼ਾਰ ਬਣਵਾਏ ਹਨ।
ਪਹੁੰਚੇ ਤਾਂ
ਜਦੋਂ ਬਾਜ਼ਾਰ ਬਣ ਗਏ, ਦੁਕਾਨਾਂ ਬਣ ਗਈਆਂ, ਉਹਨਾਂ ਦੁਕਾਨਾਂ ਵਿਚ ਸੌਦਾ ਰੱਖਣ ਵਾਸਤੇ ਬਹੁਤ ਸਾਰੇ ਵਪਾਰੀ ਪਹੁੰਚ ਗਏ, ਆਪਣਾ ਆਪਣਾ ਸੌਦਾ ਸੁਭਾਵ ਲੈ ਕੇ ਗੱਡੇ ਭਰੇ ਹੋਏ ਬਾਜ਼ਾਰਾਂ ਵਿਚ ਲੈ ਕੇ, ਜਿਹੜੀ ਜਿਹੜੀ ਦੁਕਾਨ ਉਹਨਾਂ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਦਿੱਤੀ ਉਸ ਉਸ ਦੁਕਾਨ ਵਿਚ ਉਹਨਾਂ ਨੇ ਆਪਣਾ ਆਪਣਾ ਸੁਭਾਵ ਸਮਾਨ ਰੱਖਿਆ।
ਹੇਰ ਹੇਰ ਕਰ ਹੱਥ ਸੰਭਾਰੇ,
ਸਭ ਨੇ ਆਪਣੀ ਮਨ ਪਸੰਦ ਦੁਕਾਨ ਵੇਖ ਕੇ, ਜਿਹੜੀ ਕਿਸੇ ਨੂੰ ਪਸੰਦ ਆਉਂਦੀ ਸੀ ਉਹ ਵੇਖ ਵੇਖ ਕੇ ਆਪਣੀਆਂ ਹੱਟੀਆਂ ਸੰਭਾਲੀਆਂ ਨੇ, ਆਪਣੀਆਂ ਦੁਕਾਨਾਂ ਸਾਰੇ ਵਪਾਰੀਆਂ ਨੇ ਸੰਭਾਲੀਆਂ ਹਨ।
ਸ੍ਰੀ ਗੁਰੂ ਹਰਗੋਬਿੰਦ ਕੀਰਤਨੀਆਂ, ਪੰਜ ਪੁੱਤਰ ਤਿਸਨੇ ਪਟ ਜਨੀਆਂ।
ਖਾਲਸਾ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬਹੁਤ ਉੱਚੇ ਭਾਗਾਂ ਦੇ ਮਾਲਕ ਮਾਤਾ ਬੀਬੀ ਵੀਰੋ ਜੀ, ਉਹਨਾਂ ਦੇ ਪੰਜ ਪੁੱਤਰ ਸਨ, ਪੰਜ ਪੁੱਤਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਸੀ, ਤੇ ਪੰਜੇ ਗੁਰੂ ਘਰ ਨਾਲ ਬੜਾ ਸਨੇਹ ਰੱਖਦੇ ਸੀ, ਤੇ ਰਹਿੰਦੇ ਗੁਰੂ ਕਲਗੀਧਰ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ ਪੰਜੇ ਭਰਾ ਮਹਾਰਾਜ ਜੀ ਕੋਲ ਆ ਗਏ ਸਨ। ਪੰਜੇ ਭਾਈ ਮਹਾਰਾਜ ਜੀ ਦੇ ਨਾਲ ਰਹਿੰਦੇ ਬੜੇ ਸੂਰਮੇ ਬੜੇ ਬਹਾਦਰ ਨੇ
ਗੁਰੂ ਭਾਂਜੇ ਤਿੰਨ ਤੋਂ ਕਹੇ
ਇਹਨਾਂ ਪੰਜਾਂ ਦਾ ਨਾਂ ਲੈ ਕੇ ਨਹੀਂ ਸੀ ਕੋਈ ਬੁਲਾਉਂਦਾ ਇਹਨਾਂ ਪੰਜਾਂ ਨੂੰ ਗੁਰੂ ਭਾਂਜੇ ਕਹਿ ਕੇ ਸੱਦਦੇ ਸੀ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਂਜੇ ਨੇ ਕਿਉਂਕਿ ਬੀਬੀ ਵੀਰੋ ਦੇ ਪੁੱਤਰ ਸਨ ਤੋ ਇਸ ਕਰਕੇ ਗੁਰੂ ਭਾਂਜੇ ਕਹਿ ਕੇ ਇਹਨਾਂ ਨੂੰ ਸਾਰੇ ਸੱਦਦੇ ਤੇ ਬੁਲਾਉਂਦੇ ਸਨ
ਮਹਾਂਵੀਰ ਸ਼ੁਭ ਮਤ ਮੈਂ
ਬੜੇ ਮਹਾਂਵੀਰ ਯੋਧੇ ਹਨ ਸ਼ੁਭ ਮਤ ਦੇ ਧਾਰਨੀ ਹਨ
ਨਾਮ ਬਦੇ ਕੋ ਸੰਗੇ ਧਰਿਓ ਸੰਗੋ ਧਰਿਓ ਸੋ ਗੁਰ ਨਿਕਟ ਅਕਾਰਨ ਕਰਿਓ
ਇਹਨਾਂ ਪੰਜਾਂ ਵਿੱਚੋਂ ਇੱਕ ਦਾ ਨਾਮ ਗੁਰੂ ਕਲਗੀਧਰ ਨੇ ਆਪ ਰੱਖਿਆ ਸੀ ਸ਼ਾਹ ਸੰਗਰਾਮ ਭਗਾਣੀ ਦੇ ਜੰਗ ਵਿੱਚ ਸੰਗੂ ਸ਼ਾਹ ਮਹਾਰਾਜ ਜੀ ਉਹਨੂੰ ਕਹਿੰਦੇ ਸਨ ਤੇ ਸੰਗੂ ਸ਼ਾਹ ਨੂੰ ਗੁਰੂ ਕਲਗੀਧਰ ਜੀ ਨੇ ਆਪਣੇ ਕੋਲ ਬੁਲਾਇਆ ਸਤਿਗੁਰਾਂ ਦੀ ਭੂਆ ਦਾ ਪੁੱਤਰ ਹੈ ਰਿਸ਼ਤੇ ਵਿੱਚ ਸਤਿਗੁਰਾਂ ਦਾ ਭਰਾ ਵੀ ਹੈ ਉਮਰ ਕਰਕੇ ਵੱਡਾ ਭਾਈ ਸੀ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਸੰਗੂ ਸ਼ਾਹ ਨੂੰ ਆਪਣੇ ਕੋਲ ਬੁਲਾਇਆ
ਜਿਸ ਕੋ ਕਾਜ ਦੀਨ ਸੰਭਾਰਨ
ਮਹਾਰਾਜ ਜੀ ਨੇ ਨਗਰ ਵਸਾਉਣ ਦੀ ਜਿਹੜੀ ਡਿਊਟੀ ਸੀ ਉਹ ਇਹਨਾਂ ਨੂੰ ਵੀ ਸੌਂਪੀ ਭਾਈ ਸੰਗੂ ਸ਼ਾਹ ਦੀ ਵੀ ਡਿਊਟੀ ਲਾਈ
ਪੁਰ ਪੁਰ ਕੇ ਮੁਖੀ ਕਰੋ ਕਾਰਨ
ਮਹਾਰਾਜ ਜੀ ਨੇ ਡਿਊਟੀ ਲਾਈ ਭਾਈ ਸੰਗੂ ਸ਼ਾਹ ਦੀ ਇਹ ਭਾਈ ਸੰਗੂ ਸ਼ਾਹ ਜੀ ਇੱਦਾਂ ਕਰੋ ਵੀ ਨੇੜੇ ਤੇੜੇ ਦੇ ਜਿੰਨੇ ਨਗਰ ਨੇ ਉਹਨਾਂ ਨਗਰਾਂ ਦੇ ਜਿਹੜੇ ਮੁਖੀਏ ਨੇ ਜਿਹੜੇ ਪੰਚ ਨੇ ਜਿਹੜੇ ਨਗਰ ਨੂੰ ਚਲਾਉਣ ਵਾਲੇ ਨੇ ਨਗਰ ਦਾ ਪ੍ਰਬੰਧ ਚਲਾਉਣ ਵਾਲੇ ਜਿੰਨੇ ਮੁਖੀ ਲੋਕ ਹਨ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਭੇਜੋ ਉਹਨਾਂ ਸਾਰਿਆਂ ਨੂੰ ਬੁਲਾਓ
ਪੂੰਜੀ ਜੇਤ ਕਲੈ ਕੋਏ ਤੇਤਕ ਦਰਬ ਦਿਓ ਇਸ ਸੋਏ
ਜਿੰਨੀ ਜਿੰਨੀ ਕੋਈ ਮਾਇਆ ਚਾਹੁੰਦਾ ਜਿੰਨੇ ਜਿੰਨੇ ਕਿਸੇ ਨੂੰ ਰੁਪਈਏ ਚਾਹੀਦੇ ਨੇ ਉਹ ਗੁਰੂ ਦੇ ਖਜ਼ਾਨੇ ਚ ਉਹਨਾਂ ਨੂੰ ਦੇਈ ਚਲੋ ਜਿੰਨੇ ਕੋਈ ਪੈਸੇ ਮੰਗਦਾ ਵਪਾਰ ਉਹਨਾਂ ਨੂੰ ਕਰਨ ਵਾਸਤੇ ਨੇੜੇ ਤੇੜੇ ਦੇ ਪਿੰਡਾਂ ਚੋਂ ਜਿਹੜੇ ਮੁਖੀ ਵਪਾਰੀ ਨੇ ਉਹਨਾਂ ਨੂੰ ਸੱਦ ਲਓ ਤੇ ਜੇ ਉਹਨਾਂ ਕੋਲ ਪੈਸੇ ਦੀ ਕਮੀ ਹੈ ਵਪਾਰ ਕਰਨ ਵਾਸਤੇ ਮੂੜੀ ਚਾਹੀਦੀ ਹੈ ਪੈਸਾ ਚਾਹੀਦਾ ਤਾਂ ਉਹ ਗੁਰੂ ਕੇ ਖਜ਼ਾਨੇ ਵਿੱਚ ਉਹਨਾਂ ਸਾਰਿਆਂ ਨੂੰ ਦੇ ਦਿਓ
ਤੈ ਲਾਭ ਸਦਨ ਲੈ ਜਾਏ
ਲਾਭ ਖੱਟ ਕੇ ਕਿਉਂਕਿ ਬੜਾ ਵੱਡਾ ਮੇਲਾ ਲੱਗਣਾ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਚੱਲ ਕੇ ਆਉਣਾ ਇਸ ਕਰਕੇ ਉਸ ਜੋੜ ਮੇਲੇ ਚ ਵੱਧ ਤੋਂ ਵੱਧ ਲਾਭ ਖੱਟ ਕੇ ਮੁਨਾਫਾ ਖੱਟ ਕੇ ਉਹਨਾਂ ਨੂੰ ਆਪਣੇ ਘਰ ਜਾਣ
ਸੌਦਾ ਕਰੇ ਬਨਕ ਸਮੁਦਾਏ
ਜਿੰਨੇ ਬਨਕ ਬਾਣੀਏ ਨੇ ਸਭ ਚੰਗੀ ਤਰ੍ਹਾਂ ਸੌਦਾ ਵਣਜ ਵਪਾਰ ਕਰਨ
ਸਭ ਕੋ ਸਾਦਰਤਾ ਬਸਾਓ
ਸਭ ਨੂੰ ਭਲੀ ਪ੍ਰਕਾਰ ਨਾਲ ਸਤਕਾਰ ਨਾਲ ਉੱਥੇ ਵਸਾਓ ਗੁਰੂ ਕੇ ਲਾਹੌਰ
ਨਿਰਧਨ ਕੋ ਧਨ ਦਿਓ ਬਿਠਾਓ
ਔਰ ਜਿਹੜਾ ਨਿਰਧਨ ਹੈ ਜਿਹਦੇ ਕੋਲ ਧਨ ਨਹੀਂ ਉਹਨੂੰ ਮਾਇਆ ਦੇ ਕੇ ਬਿਠਾ ਦਿਓ ਕਿ ਉਹ ਆਪਣੀ ਮਾਇਆ ਦੇ ਨਾਲ ਕੁਝ ਖਰੀਦ ਕੇ ਬੈਠ ਜੇ ਤੇ ਉਹਦਾ ਵਪਾਰ ਕਰ ਲਵੇ ਤੇ ਵਪਾਰ ਕਰਕੇ ਉਹਦੇ ਵਿੱਚੋਂ ਕਮਾਈ ਕਰ ਲਵੇ
ਸੁਧ ਕੋ ਲਿਓ ਫਿਰੋ ਚੱਲ ਸਾਰੇ
ਸਾਰਿਆਂ ਦੀ ਖਬਰ ਭਾਈ ਸੰਗੂ ਸ਼ਾਹ ਜੀ ਤੁਸੀਂ ਲੈਣੀ ਕੱਲੇ ਕੱਲੇ ਜੀ ਵੀ ਕਿਸੇ ਵਪਾਰੀ ਨੂੰ ਕਿਸੇ ਦੁਕਾਨਦਾਰ ਨੂੰ ਕਿਸੇ ਬਣੀਏ ਨੂੰ ਜਾਂ ਕਿਸੇ ਸਿੱਖ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਹੋਵੇ ਕੋਈ ਦਿੱਕਤ ਨਾ ਹੋਵੇ ਕੱਲੇ ਕੱਲੇ ਦੀ ਖਬਰ ਸਾਰ ਭਾਈ ਸੰਗੂ ਸ਼ਾਹ ਜੀ ਤੁਸੀਂ ਲੈਣੀ ਹੈ
ਥੋੜੇ ਉਹਨਾਂ ਰਹਿ ਸਭ ਕਰੋ ਸੰਭਾਲੋ
ਕੋਈ ਕਿਸੇ ਕੋਲ ਕੁਝ ਥੋੜੇ ਨਾ ਸਾਰਿਆਂ ਦੀ ਸੰਭਾਲ ਕਰਨੀ ਕਿ ਸਾਰਿਆਂ ਨੂੰ ਪਛਾਣਨਾ ਵੇਖਣਾ ਤੇ ਵੇਖਣਾ ਇਹ ਵੀ ਹੈ ਕਿ ਕਿਸੇ ਕੋਲ ਕੋਈ ਸਮਾਨ ਥੋੜਿਆ ਨਾ ਹੋਵੇ ਕਿਤੇ ਪੈਸੇ ਕਰਕੇ ਉਹ ਬੈਠੇ ਹੋਣ ਵੀ ਅਸੀਂ ਇਹ ਸਮਾਨ ਲੈ ਨਹੀਂ ਸਕਦੇ ਜੇ ਪੈਸਾ ਚਾਹੀਦਾ ਗੁਰੂ ਘਰੋਂ ਉਹਨਾਂ ਨੂੰ ਪੈਸਾ ਦੇ ਦਿਓ ਕੋਈ ਹੋਰ ਵਸਤੂ ਚਾਹੀਦੀ ਹੈ ਤਾਂ ਉਹ ਵੀ ਦੇ ਦਿਓ
ਇਤਿਆਦਿਕ ਕਾਰਜ ਜੋ ਔਰ ਸੌਂਪੇ ਸਭ ਸੋਡੀ ਸਿਰ ਮੌਰ
ਇਤਿਆਦਿਕ ਹੋਰ ਜਿੰਨੇ ਕੰਮ ਸੀ ਉਹ ਸਾਰੇ ਕੰਮ ਸੋਢੀ ਸਰਮੌਰ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਭਾਈ ਸੰਗੋ ਸ਼ਾਹ ਨੂੰ ਸੌਂਪ ਦਿੱਤੇ ਨੇ ਸਾਰੇ ਕੰਮ ਭਾਈ ਸੰਗੂ ਸ਼ਾਹ ਜੀ ਨੂੰ ਅਰਪ ਦਿੱਤੇ ਹਨ
ਨਿਜ ਨਿਜ ਕਾਰ ਕਰਨ ਕੋ ਲਾਗੇ
ਸਾਰਿਆਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲਾਈਆਂ ਹੋਈਆਂ ਕਿਸੇ ਦੀ ਡਿਊਟੀ ਲਾਈ ਕਿ ਤੁਸੀਂ ਸਾਰਿਆਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਦੇਖ ਰੇਖ ਕਰਨੀ ਕਿਸੇ ਦੀ ਡਿਊਟੀ ਲਾਈ ਤੁਸੀਂ ਲੰਗਰ ਤਿਆਰ ਕਰਵਾਉਣਾ ਕਿਸੇ ਦੀ ਡਿਊਟੀ ਲਾਈ ਤੁਸੀਂ ਆਪਣੇ ਹੱਥੀਂ ਲੰਗਰ ਤਿਆਰ ਕਰਨਾ ਇੱਦਾਂ ਸਾਰਿਆਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲੱਗੀਆਂ ਹੋਈਆਂ ਤੇ ਜਿਸ ਜਿਸ ਦੀ ਜਿਹੜੀ ਜਿਹੜੀ ਡਿਊਟੀ ਲੱਗੀ ਹੈ ਉਹ ਆਪਣੀ ਉਸ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਪੂਰੇ ਸਤਿਗੁਰੂ ਜੀ ਦੇ ਪਹਿਰੇ ਵਿੱਚ ਰਹਿ ਕੇ ਮਹਾਰਾਜ ਜੀ ਦੀ ਆਗਿਆ ਵਿੱਚ ਰਹਿ ਕੇ ਸੇਵਾ ਕਰ ਰਹੇ ਨੇ
ਜੋ
ਮੰਗਦਾ ਜੋ ਬਾਹਰੋਂ ਆਏ ਨੇ ਨਾ ਹੁਣ ਬਾਹਰੋਂ ਕੋਈ ਆ ਕੇ ਨਵੇਂ ਥਾਂ ਤੇ ਰਵੇ ਉਹਨੂੰ ਅਨੇਕਾਂ ਲੋੜ ਦੀਆਂ ਚੀਜ਼ਾਂ ਚਾਹੀਦੀਆਂ ਨੇ ਵਸਤੂਆਂ ਚਾਹੀਦੀਆਂ ਨੇ ਉਹ ਜੋ ਮੰਗਦੇ ਨੇ ਉਹ ਗੁਰੂ ਘਰੋਂ ਉਹਨਾਂ ਨੂੰ ਦਿੱਤਾ ਜਾਂਦਾ ਹੈ, ਜੋ ਕਹਿੰਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਨਿਜ ਪੁਰ ਤਜ ਤਜ ਨਰਗਨ ਆਏ, ਜੇ ਕਰ ਧਨ ਸਨਮਾਨ ਬਿਠਾਏ।
ਆਪਣੇ ਆਪਣੇ ਨਗਰ ਛੱਡ ਕੇ ਤਿਆਗ ਕੇ ਬਹੁਤ ਸਾਰੇ ਲੋਕ ਗੁਰੂ ਕੇ ਲਾਹੌਰ ਵਿਚ ਆ ਕੇ ਵਸੇ, ਗੁਰੂ ਲਾਹੌਰ ਵਿਚ ਆ ਕੇ ਗੁਰੂ ਕੇ ਲਾਹੌਰ ਵਿਚ ਆ ਕੇ ਵਸ ਰਹੇ ਨੇ। ਸਤਿਗੁਰੂ ਜੀ ਸਭ ਨੂੰ ਖੁੱਲਾ ਧਨ ਦੇ ਕੇ ਬੜੇ ਸਨਮਾਨ ਨਾਲ ਉਹਨਾਂ ਨੂੰ ਦੁਕਾਨਾਂ ਵਿਚ ਬਿਠਾਉਂਦੇ ਨੇ।
ਏਕ ਸੁਪਿੱਖੀ ਖਤਰੀ ਤਬੈ,
ਹੁਣ ਭਾਈ ਸੁਪਿੱਖੀ ਹਰ ਜਸ ਸੁਪਿੱਖੀ ਜੋ ਮਾਤਾ ਜੀਤੋ ਦਾ ਪਿਤਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੂੰ ਕਹਿੰਦਾ ਸੀ ਵੀ ਨਗਰ ਕਿਵੇਂ ਵਸੇਗਾ, ਦੋਵਾਂ ਚਾਰਾਂ ਦਿਨਾਂ ਵਿਚ ਲਾਹੌਰ ਕਿਵੇਂ ਵਸ ਜਾਏਗਾ, ਦਿਨ ਤਾਂ ਥੋੜੇ ਰਹਿ ਗਏ ਨੇ। ਕਹਿੰਦੇ ਜਦੋਂ ਭਾਈ ਹਰਜਸ ਸੁਪਿੱਖੀ ਨੇ ਜਾ ਕੇ ਵੇਖਿਆ ਨਾ ਉਥੇ, ਦੋ ਦਿਨਾਂ ਦੇ ਵਿਚ ਹੀ ਲਾਹੌਰ ਵਸਿਆ ਹੋਇਆ, ਖੁੱਲੇ ਬਾਜ਼ਾਰ, ਦੁਕਾਨਾਂ ਲੱਗੀਆਂ ਹੋਈਆਂ, ਚਹਿਲਾਂ ਵਹਿਲਾਂ ਲੱਗੀਆਂ ਹੋਈਆਂ, ਹਰ ਇਕ ਚੀਜ਼ ਦੀ ਦੁਕਾਨ ਲੱਗੀ ਹੋਈ ਹੈ। ਸ਼ਾਇਦ ਉਹ ਸਮਾਨ ਲਾਹੌਰੋਂ ਵੀ ਨਾ ਮਿਲੇ ਜਿਹੜਾ ਇੱਥੇ ਮਿਲ ਜਾਂਦਾ ਗੁਰੂ ਕੇ ਲਾਹੌਰ ਦੇ ਵਿਚ। ਕਹਿੰਦੇ ਜਾ ਕੇ ਭਾਈ ਹਰਜਾ ਸੁਪਿੱਖੀ ਨੇ ਵੇਖਿਆ,
ਹੋਰ ਬਸ ਵੇਖੋ ਉਦਮ ਸਮੈ,
ਵਸਣ ਦਾ ਸਾਰਾ ਉਦਮ ਕੀਤਾ ਵੇਖਿਆ ਹੈ।
ਚਲਿਓ ਹੁਕਮਨਾਮਾ ਲਿਖਵਾਏ,
ਉਸ ਵਕਤ ਹੁਕਮਨਾਮਾ ਮਹਾਰਾਜ ਜੀ ਕੋਲੋਂ ਲਿਖਵਾ ਕੇ, ਕਿਉਂਕਿ ਲਾਹੌਰ ਦੇ ਸਾਰੀ ਸੰਗਤ ਨੂੰ ਸਿੱਖਾਂ ਨੂੰ ਨਾਲ ਲੈ ਕੇ ਆਉਣਾ ਸੀ ਇੱਥੇ, ਤੇ ਹੁਣ ਭਾਈ ਹਰਜਸ ਜੀ ਨੇ ਆਖਿਆ ਵੀ ਮੇਰੇ ਕਹਿਣ ਤੇ ਖਬਰੇ ਆਉਣ ਕੇ ਨਾ ਆਉਣ, ਕਲਗੀਧਰ ਜੀ ਹੁਕਮਨਾਮਾ ਲਿਖ ਦਿਓ ਤਾਂ ਜੋ ਸਾਰੀ ਸੰਗਤ ਲਾਹੌਰ ਤੋਂ ਚੱਲ ਕੇ ਇੱਥੇ ਤੁਹਾਡੇ ਵਸਾਏ ਇਸ ਨਗਰ ਲਾਹੌਰ ਦੇ ਵਿਚ ਆ ਕੇ ਸਾਰੇ ਨਿਵਾਸ ਕਰਨ। ਮਹਾਰਾਜ ਜੀ ਕੋਲੋਂ ਹੁਕਮਨਾਮਾ ਭਾਈ ਹਰਜਾ ਸੁਪਿੱਖੀ ਨੇ ਲਿਖਵਾ ਲਿਆ,
ਲਾਹੌਰ ਨਿਜ ਘਰ ਪਹੁੰਚਿਓ ਜਾਏ।
ਲਾਹੌਰ ਨਗਰ ਵਸਿਆ ਵੇਖ ਕੇ ਬੜੀ ਖੁਸ਼ੀ ਨਾਲ, ਕਿ ਸਤਿਗੁਰੂ ਜੀ ਤਾਂ ਸਾਰਾ ਬ੍ਰਹਿਮੰਡ ਵਸਾਉਣ ਵਾਲੇ ਨੇ ਇੱਕ ਅੱਖ ਦੇ ਫੋਰ ਚ, ਆ ਸਾਰਾ ਵਿਸ਼ਵ ਇੱਕ ਅੱਖ ਦੇ ਫੋਰ ਚ ਵਸਾਇਆ ਮਹਾਰਾਜ ਜੀ ਨੇ, ਤੇ ਇੱਕ ਛੋਟਾ ਜਿਹਾ ਨਗਰ ਵਸਾਉਣਾ ਉਹਨਾਂ ਵਾਸਤੇ ਕਿਹੜਾ ਔਖਾ ਸੀ। ਗੁਰੂ ਕਾ ਲਾਹੌਰ ਵਸਾਉਣਾ ਉਹਦੇ ਵਾਸਤੇ ਮਹਾਰਾਜ ਜੀ ਨੂੰ ਕਿਹੜੀ ਮਿਹਨਤ ਕਰਨੀ ਪੈਣੀ, ਇੱਕ ਅੱਖ ਦੇ ਫੋਰ ਚ ਤਾਂ ਸ੍ਰਿਸ਼ਟੀ ਦੇ ਸਿਰਜਣਹਾਰ ਨੇ ਉਹ। ਤੋ ਭਾਈ ਹਰਜਾ ਸੁਪਿੱਖੀ ਬੜੀ ਖੁਸ਼ੀ ਨਾਲ ਬੜੇ ਚਾਓ ਨਾਲ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਿਦਾ ਹੋਇਆ ਲਾਹੌਰ ਨੂੰ।
ਸਭ ਸੰਗਤ ਕਰਕੇ ਇੱਕ ਥਾਏ, ਸਤਿਗੁਰ ਮਰਜ਼ੀ ਤਬੈ ਸੁਣਾਏ।
ਲਾਹੌਰ ਸ਼ਹਿਰ ਦੀ ਸੰਗਤ ਸੀ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਭਾਈ ਹਰਜਸ ਨੇ, ਸਭ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਫਿਰ ਮਹਾਰਾਜ ਗੁਰੂ ਕਲਗੀਧਰ ਜੀ ਦਾ ਜੋ ਹੁਕਮਨਾਮਾ ਹੈ ਉਹ ਸਾਰੀ ਸੰਗਤ ਨੂੰ ਸਾਰੇ ਸਿੱਖਾਂ ਨੂੰ ਸੁਣਾਇਆ ਹੈ।
ਲਾਹੌਰ ਨਵਾਂ ਬਸਾਵਨ ਕਰਿਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਾਇਆ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਸ੍ਰੀ ਆਨੰਦਪੁਰ ਸਾਹਿਬ ਕੋਲ ਲਾਹੌਰ ਵਸਾਇਆ, ਔਰ ਉਹ ਲਾਹੌਰ ਗੁਰੂ ਕਾ ਲਾਹੌਰ ਕਹਾਉਂਦਾ, ਨਵਾਂ ਨਗਰ ਮਹਾਰਾਜ ਜੀ ਨੇ ਗੁਰੂ ਕਾ ਲਾਹੌਰ ਵਸਾਇਆ ਹੈ।
ਉਹੀ ਪ੍ਰਤਿਗਿਆ ਕੋ ਇਤ ਧਰਿਓ,
ਮੈਂ ਜੋ ਪ੍ਰਤਿਗਿਆ ਕੀਤੀ ਸੀ ਕਿ ਮੈਂ ਆਪਣੀ ਲੜਕੀ ਦਾ ਵਿਆਹ ਲਾਹੌਰ ਚ ਕਰਨਾ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੇਰੀ ਉਹ ਪ੍ਰਤਿਗਿਆ ਪੂਰੀ ਕੀਤੀ। ਮੇਰੀ ਉਹ ਪ੍ਰਤਿਗਿਆ ਪੂਰੀ ਕਰਨ ਵਾਸਤੇ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਨੇੜੇ ਹੀ ਗੁਰੂ ਕਾ ਲਾਹੌਰ ਵਸਾ ਦਿੱਤਾ।
ਚਲੋ ਸਗਲੀ ਤੇ ਥਲ ਮਾਓ,
ਇਸ ਕਰਕੇ ਗੁਰੂ ਸਾਹਿਬ ਦੀ ਆਗਿਆ ਕਿ ਸਾਰੀ ਸੰਗਤ ਲਾਹੌਰ ਸ਼ਹਿਰ ਦੀ ਗੁਰੂ ਕੇ ਲਾਹੌਰ ਵਿਚ ਚੱਲ ਕੇ ਨਿਵਾਸ ਕਰੋ, ਉਥੇ ਚੱਲੋ।
ਸਮਾਜ ਅਨੇਕ ਵਿਧ ਵਿਆਹੋ,
ਉਥੇ ਚੱਲ ਕੇ ਸਾਰੀਆਂ ਵਿਆਹ ਦੀਆਂ ਤਿਆਰੀਆਂ ਕਰੀਏ, ਜੋ ਜੋ ਵਿਆਹ ਵਾਸਤੇ ਅਸਬਾਬ ਚਾਹੀਦਾ ਸਭ ਕੁਝ ਉਥੋਂ ਮਿਲੇਗਾ, ਸਾਨੂੰ ਬਾਹਰੋਂ ਕੁਝ ਵੀ ਲੈ ਕੇ ਜਾਣ ਦੀ ਲੋੜ ਨਹੀਂ, ਗੁਰੂ ਕੇ ਲਾਹੌਰ ਵਿਚ ਚੱਲ ਕੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰੀਏ।
ਭਲੇ ਭਾਗ ਆਪਣੇ ਕਰ ਲਖੋ, ਗੁਰ ਟੁਕਾਓ ਕੋ ਕੇਤਕ ਪਿਖੋ,
ਸਾਡੇ ਭਲੇ ਸੁਭਾਗ ਨੇ ਆਪਣੇ ਭਲੇ ਭਾਗ ਵੇਖੋ ਕਿ ਗੁਰੂ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਆਪਣੀ ਬਰਾਤ ਲੈ ਕੇ ਸਾਡੇ ਨਗਰ ਲਾਹੌਰ ਵਿਚ ਆ ਕੇ ਟੁਕਾਓ ਕਰਨਗੇ। ਇਹ ਲਾਹੌਰ ਨਹੀਂ ਤਾਂ ਉਹ ਲਾਹੌਰ ਸਹੀ, ਉਹ ਗੁਰੂ ਕਾ ਲਾਹੌਰ ਹੈ, ਉਥੇ ਸਾਰੀ ਬਰਾਤ ਦਾ ਸਤਿਗੁਰਾਂ ਦੇ ਸਮੇਤ ਟੁਕਾਓ ਹੋਵੇਗਾ, ਮਹਾਰਾਜ ਜੀ ਦੇ ਕੌਤਕ ਵੇਖਣ ਨੂੰ ਮਿਲਣਗੇ। ਕਲਗੀ ਧਰ ਦੇ ਦੀਦਾਰ ਕਰਨ ਦਾ ਸਾਨੂੰ ਸਾਰਿਆਂ ਨੂੰ ਸਮਾਂ ਮਿਲੇਗਾ।
ਅਮਿਤ ਨਗਰ ਨਵੋਂ ਬਸਵਾਇਓ।
ਦੇਖੋ ਕਲਗੀ ਧਰ ਨੇ ਕਿੰਨੀ ਕਿਰਪਾ ਕੀਤੀ ਸਾਡੇ ਸਾਰਿਆਂ ਵਾਸਤੇ, ਉਹਨਾਂ ਨੇ ਲਾਹੌਰ ਹੀ ਨਵਾਂ ਵਸਾ ਦਿੱਤਾ ਹੈ।
ਅਨਕੇ ਉਪਾਏ ਠਾਣ ਧਨ ਲਾਇਓ।
ਅਨਕ ਉਪਾਅ ਠਾਣ ਕੇ ਬਹੁਤ ਸਾਰਾ ਧਨ ਖਰਚਿਆ ਮਹਾਰਾਜ ਜੀ ਨੇ, ਬਹੁਤ ਸਾਰਾ ਪੈਸਾ ਹਜ਼ਾਰਾਂ ਰੁਪਇਆ ਖਰਚ ਕੇ ਨਗਰ ਵਸਾਇਆ।
ਸੁਣ ਸਤਿਗੁਰ ਕੇ ਚਰਿਤੇ ਆਨੰਦੇ।
ਜਦੋਂ ਲਾਹੌਰ ਨਿਵਾਸੀ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਜੀ ਦਾ ਹੁਕਮਨਾਮਾ ਸੁਣਿਆ, ਭਾਈ ਹਰਜਾ ਸੁਭਿੱਖੀ ਕੋਲੋਂ ਸੁਣਿਆ ਕਿ ਕਿਵੇਂ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਵਸਾ ਦਿੱਤਾ, ਸੁਣ ਕੇ ਸਾਰੇ ਬੜੇ ਆਨੰਦਿਤ ਹੋਏ।
ਆਪਣੇ ਦਰਬ ਬਿਲੰਦੇ।
ਸਤਿਗੁਰਾਂ ਦੇ ਚਰਤ ਵੇਖ ਕੇ ਆਨੰਦਿਤ ਹੋਏ। ਸਭ ਨੇ ਆਪਣੇ ਆਪਣੇ ਘਰੋਂ ਦਸਵੰਧ ਦੀ ਮਾਇਆ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਪਣੀ ਹੈ, ਉਹ ਦਸਵੰਧ ਦੀ ਮਾਇਆ ਸਾਰੇ ਸਿੱਖਾਂ ਨੇ ਆਪਣੇ ਆਪਣੇ ਘਰੋਂ ਇਕੱਠੀ ਕਰਕੇ ਨਾਲ ਲੈ ਲਈ।
ਸੱਤੇ ਬੈਲਨ ਕੋ ਜੁੜਵਾਏ।
ਗੱਡੇ ਬਲਦਾਂ ਦੇ ਨਾਲ ਜੋੜ ਦਿੱਤੇ, ਬਲਦ ਗੱਡਿਆਂ ਦੇ ਨਾਲ ਜੋੜ ਦਿੱਤੇ ਨੇ।
ਸਦਨ ਸੋਜ ਸਗਰੀ ਲਗਵਾਏ।
ਘਰ ਦਾ ਜਿੰਨਾ ਸਾਜੋ ਸਮਾਨ ਸੀ, ਜੋ ਜੋ ਵਸਤੂਆਂ ਸਨ, ਉਹ ਗੱਡਿਆਂ ਦੇ ਉੱਤੇ ਲੱਦ ਲਈਆਂ ਨੇ ਨਾਲ ਲਿਜਾਣ ਵਾਸਤੇ।
ਲੋਕ ਹਜ਼ਾਰੋਂ ਲਾਪੁਰ ਕੇਰੇ, ਗਮਨੇ ਲੀਨ ਸਮਾਜਿਕ ਨੇਰੇ।
ਹਰਸਾ ਜੀ, ਲਾਹੌਰ ਸ਼ਹਿਰ ਚ ਬਹੁਤ ਸਿੱਖ ਰਹਿੰਦੇ ਸੀ, ਹਜ਼ਾਰਾਂ ਦੀ ਗਿਣਤੀ ਵਿਚ ਲਾਹੌਰ ਤੋਂ ਸਿੱਖ ਆਏ ਨੇ ਚੱਲ ਕੇ, ਗੱਡਿਆਂ ਤੇ ਆਪਣੇ ਆਪਣੇ ਲੋੜ ਦਾ ਸਮਾਨ ਲੱਦ ਕੇ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਸਾਰੀਆਂ ਸੰਗਤਾਂ ਲਾਹੌਰ ਸ਼ਹਿਰ ਦੀਆਂ ਗੁਰੂ ਕਲਗੀਧਰ ਦਾ ਵਿਆਹ ਵੇਖਣ ਵਾਸਤੇ ਗੁਰੂ ਨਗਰ ਵਸਾਇਆ ਜਿਹੜਾ ਗੁਰੂ ਕਾ ਲਾਹੌਰ, ਉਥੇ ਚੱਲ ਕੇ ਆਉਣ ਲੱਗੇ ਹਨ।
ਬ੍ਰਿੰਦ ਕਾਮਨੀ ਚੰਦਨ ਚੜੇ।
ਬਹੁਤ ਸਾਰੀਆਂ ਇਸਤਰੀਆਂ ਰਥਾਂ ਦੇ ਉੱਤੇ ਸਵਾਰ ਹੋ ਕੇ ਚੱਲੀਆਂ ਨੇ।
ਉਹ ਬੈਲਨ ਪਰ ਚੋਂ ਪੈ ਬੜੇ।
ਕਈ ਗੱਡਿਆਂ ਦੇ ਉੱਤੇ ਸਵਾਰ ਹੋ ਕੇ ਬੜੇ ਚਾਉ ਨਾਲ ਚੜੀਆਂ ਹਨ।
ਬਸਨ ਬੇਬੋਖਨ ਭੁਖਤ ਹੋਏ।
ਬੜੇ ਬੜੇ ਸੋਹਣੇ ਬਸਤਰ ਗਹਿਣੇ ਵਿਆਹ ਤੇ ਚੱਲੀਆਂ ਨੇ, ਵਿਆਹ ਵੇਖਣ ਚੱਲੀਆਂ ਨੇ। ਆਪਣੇ ਆਪ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਸੋਹਣੇ ਬਸਤਰ ਸੋਹਣੇ ਗਹਿਣੇ ਧਾਰਨ ਕਰਕੇ ਚੱਲੀਆਂ ਨੇ।
ਗੁਰ ਵਿਆਹਤ ਮੁਦਤੇ ਸਭ ਕੋਈ।
ਸਭ ਦੇ ਮਨ ਵਿਚ ਗੁਰੂ ਵਿਆਹ ਕਰਕੇ ਬੜੀ ਖੁਸ਼ੀ ਹੈ, ਬੜਾ ਆਨੰਦ ਹੈ।
ਸਨੇ ਸਨੇ ਸਭ ਮਗ ਲੰਘਾਏ।
ਸਹਿਜੇ ਸਹਿਜੇ ਲਾਹੌਰ ਤੋਂ ਸਾਰਾ ਪੈਂਡਾ ਤੈਅ ਕਰਦੇ ਆਏ।
ਸਦਰੋ ਉਤਰ ਆਨੰਦਪੁਰ ਆਏ।
ਸਤਲੁਜ ਦਰਿਆ ਪਾਰ ਕਰਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹਨ।
ਜੇਠਾ ਲਾਪੁਰ ਗੁਰੂ ਬਸਾਇਓ, ਪਹੁੰਚੇ ਤਾਂ ਸਮਾਜ ਟਿਕਾਇਓ।
ਜਿਹੜੀ ਜਗ੍ਹਾ ਤੇ ਸਤਿਗੁਰਾਂ ਨੇ ਗੁਰੂ ਕਾ ਲਾਹੌਰ ਵਸਾਇਆ ਸੀ, ਉਥੇ ਸਾਰੇ ਪਹੁੰਚ ਗਏ। ਆਪਣਾ ਆਪਣਾ ਸਬਾਬ ਸਮਾਨ ਲੈ ਕੇ ਜਿੱਥੇ ਗੁਰੂ ਕਾ ਲਾਹੌਰ ਨਗਰ ਵਸਾਇਆ ਸੀ ਸਤਿਗੁਰਾਂ ਨੇ, ਉਥੇ ਆਣ ਕੇ ਸਾਰੇ ਉਤਰੇ ਹਨ।
ਕਰਿਓ ਖਰੀਦਨ ਕ੍ਰਿਤ ਮਿਸ਼ਟਾਨ।
ਭਾਈ ਹਰਜਾ ਸੁਭਿੱਖੀ ਨੇ ਤਿਆਰੀ ਕਰ ਦਿੱਤੀ, ਬਰਾਤ ਆਉਣੀ ਹੈ ਤੇ ਬਰਾਤੀਆਂ ਵਾਸਤੇ ਲੰਗਰ ਪ੍ਰਸ਼ਾਦਾ ਚਾਹੀਦਾ। ਬਰਾਤ ਦਾ ਕੋਈ ਪਤਾ ਨਹੀਂ ਕਿੰਨੀ ਕ ਆਵੇ, ਗੁਰੂ ਘਰ ਦਾ ਕੰਮ ਹੈ, ਹਜ਼ਾਰਾਂ ਦੀ ਗਿਣਤੀ ਚ ਵੀ ਹੋ ਸਕਦੇ ਨੇ। ਇਸ ਕਰਕੇ ਭਾਈ ਹਰਜਸ ਜੀ ਨੇ ਸਾਰੀ ਤਿਆਰੀ ਕਰਵਾਈ, ਬਾਜ਼ਾਰ ਦੇ ਵਿੱਚੋਂ ਘਿਓ ਮਿੱਠਾ ਖੰਡ ਜੋ ਕੁਝ ਜਿੰਨਾ ਸਮਾਨ ਚਾਹੀਦਾ ਸੀ ਸਾਰਾ ਉੱਥੇ ਹਾਜ਼ਰ ਸੀ ਬਾਜ਼ਾਰ ਦੇ ਵਿੱਚ ਗੁਰੂ ਕੇ ਲਾਹੌਰ ਵਿੱਚ, ਉਹ ਸਾਰਾ ਖਰੀਦ ਲਿਆ।
ਲੀਨੋ ਨੀਤੋ ਅਨ
ਤੇ ਭਲਾ ਅੰਨ ਜਿਹੜਾ ਚੰਗਾ ਵਧੀਆ ਕਿਸਮ ਦਾ ਅੰਨ ਹੈ ਉਹ ਖਰੀਦਿਆ ਹੈ।
ਮੇਵੇ ਬ੍ਰਿੰਦ ਮੋਲ ਲੈ ਤਰੇ।
ਮੇਵੇ ਖਰੀਦ ਕੇ ਰੱਖ ਲੈ, ਜਿਹੜਾ ਮੇਵੇ ਨੇ ਉਹ ਸਬਜ਼ੀਆਂ ਭਾਜੀਆਂ ਵਿਚ ਵੀ ਪੈਣੇ ਨੇ, ਹੋਰ ਜਿਹੜੇ ਮਿਸਤਾਨ ਬਣਦੇ ਨੇ ਉਹਨਾਂ ਚ ਪੈਣੇ ਹਨ।
ਬਾਸਨ ਬੜੇ ਲਿਆਏ ਬੋ ਕਰੇ।
ਵੱਡੇ ਵੱਡੇ ਬਰਟੋਏ, ਵੱਡੇ ਵੱਡੇ ਬਰਤਨ ਦੇ ਗਏ ਜਿਨ੍ਹਾਂ ਵਿਚ ਲੰਗਰ ਤਿਆਰ ਕਰਨਾ ਉਹ ਵੀ ਮੰਗਵਾਏ ਹਨ।
ਸੂਖਮ ਚਾਵਲ ਚਾਰੂ ਲੰਮੇਰੇ।
ਚੰਗੇ ਵਧੀਆ ਕਿਸਮ ਦੇ ਸੂਖਮ ਬਰੀਕ ਚਾਵਲ ਤੇ ਲੰਮੇ ਚਾਵਲ ਨੇ ਜੋ ਕੱਲਾ ਕੱਲਾ ਦਾਣਾ ਬਣ ਕੇ ਤਿਆਰ ਹੁੰਦੇ ਨੇ ਉਹ ਚਾਵਲ ਖਰੀਦੇ ਨੇ।
ਕਰ ਦਰਬਲੀਨ ਬੋਤੇਰੇ।
ਬਹੁਤ ਸਾਰਾ ਧਨ ਖਰਚ ਕੇ ਭਾਈ ਹਰਜਾ ਸੁਭਿੱਖੀ ਨੇ ਸਾਰਾ ਸਮਾਨ ਖਰੀਦਿਆ ਹੈ।
ਅੰਬਰ ਪਸ਼ਮੰਬਰ ਪਾਟੰਬਰ।
ਬਹੁਤ ਸਾਰੇ ਸੁੰਦਰ ਬਸਤਰ, ਪਸ਼ਮੰਬਰ ਪਸ਼ਮੀਨੇ ਦੇ ਬਸਤਰ ਤੇ ਹੋਰ ਜਿਹੜੇ ਰੇਸ਼ਮ ਦੇ ਬਸਤਰ ਨੇ ਉਹ ਖਰੀਦੇ ਹਨ।
ਕਰੇ ਖਰੀਦਣ ਜੋ ਪਿਕਤੰਬਰ।
ਜਿਹੜੇ ਕੱਪੜੇ ਵਧੀਆ ਸ੍ਰੇਸ਼ਟ ਲੱਗੇ ਉਹ ਬਸਤਰ ਭਾਈ ਹਰਜਾ ਸੁਭਿੱਖੀ ਨੇ ਖਰੀਦੇ ਨੇ ਮਾਤਾ ਜੀ ਹੁਣਾਂ ਵਾਸਤੇ, ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਵਾਸਤੇ ਵਧੀਆ ਵਧੀਆ ਬਸਤਰਾਂ ਦੇ ਥਾਨ ਖਰੀਦੇ ਹਨ।
ਜੀ ਕੜਾਏ ਦੇ ਤਰਾਏ।
ਜੋ ਉਧਰ ਹਲਵਾਈ ਲਾ ਦਿੱਤੇ ਲੰਗਰ ਤਿਆਰ ਕਰਨ ਵਾਸਤੇ, ਵੱਡੇ ਵੱਡੇ ਬਰਟੋਏ ਵੱਡੇ ਵੱਡੇ ਕੜਾਏ ਉਹ ਦੇਗਾਂ ਚਾੜ ਦਿੱਤੀਆਂ ਹਨ
ਅਨੇਕ ਭਾਂਤ ਪਕਵਾਨ ਬਣਾਏ
ਅਨੇਕ ਭਾਂਤ ਦੇ ਪਕਵਾਨ ਤਿਆਰ ਹੋਣ ਲੱਗੇ ਨੇ
ਮੋਦਕ ਕਰਦ ਮੋਦ ਬਣਵਾਏ
ਖੁਸ਼ੀ ਦੇ ਨਾਲ ਮੋਦਕ ਨਾਮ ਖੁਸ਼ੀ ਦਾ ਤੇ ਮੋਦ ਕਹਿੰਦੇ ਖੁਸ਼ੀ ਨੂੰ ਮੋਦਕ ਨਾਮ ਲੱਡੂਆਂ ਦਾ ਹੈ ਖੁਸ਼ੀ ਦੇ ਨਾਲ ਲੱਡੂ ਤਿਆਰ ਕਰਵਾਏ ਲੱਡੂ ਬਣਵਾਏ ਨੇ
ਅਦਕ ਸੀਤਾ ਕੋ ਬੀਚ ਮਿਲਾਏ
ਬਹੁਤ ਸਾਰੀ ਖੰਡ ਮਿਲਾ ਕੇ ਵਧੀਆ ਢੰਗ ਦੇ ਜਿਹੜੇ ਲੱਡੂ ਨੇ ਉਹ ਤਿਆਰ ਕੀਤੇ ਹਨ
ਦਾਖ ਬਦਾਮਨ ਗਰੀ ਸਖਾਏ
ਦਾਖਾਂ ਬਦਾਮ ਗਰੀਆਂ ਜਿਹੜੇ ਆ ਮੇਵੇ ਹਨ
ਕਰ ਕਰ ਤਿਆਰ ਸਰੇ ਸਮਝਾਏ
ਇਹ ਪਾ ਕੇ ਸਾਰੇ ਪਕਵਾਨ ਤਿਆਰ ਕੀਤੇ ਨੇ ਭਾਂਤ ਭਾਂਤ ਦੇ ਪਕਵਾਨ ਤਿਆਰ ਕਰਕੇ ਰੱਖੇ ਨੇ
ਅਗਰ ਨਾਰ ਮਿਲੀ ਗਨ ਆਏ
ਭਾਂਤ ਭਾਂਤ ਦੇ ਪਕਵਾਨ ਤਿਆਰ ਕਰਕੇ ਰੱਖੇ ਨੇ ਬਹੁਤ ਸਾਰੀਆਂ ਇਸਤਰੀਆਂ ਜਿਹੜੀਆਂ ਲਾਹੌਰ ਤੋਂ ਆਈਆਂ ਨੇ ਚੱਲ ਕੇ ਉਹ ਭਾਈ ਹਰਜਾ ਸੁਪਿੱਖੀ ਨੇ ਜਿੱਥੇ ਰਹਿਸ਼ ਰੱਖੀ ਹੈ ਉਹਨਾਂ ਦੇ ਘਰ ਦੇ ਵਿੱਚ ਸਾਰੀਆਂ ਇਸਤਰੀਆਂ ਆ ਕੇ ਇਕੱਠੀਆਂ ਹੁੰਦੀਆਂ ਨੇ
ਭਾਂਤ ਭਾਂਤ ਕੇ ਗੀਤ ਨਗਾਏ
ਉਹ ਭਾਂਤ ਭਾਂਤ ਦੇ ਗੀਤਰ ਗਾਉਂਦੀਆਂ ਨੇ
ਕਿਤਕ ਢੋਲਕੀ ਕਰੈ ਬਜਾਵਨ
ਕਈ ਢੋਲਕੀ ਵਜਾਉਂਦੀਆਂ ਨੇ ਨਾਲ ਆਵਾਜ਼ ਮਿੱਠੀ ਨਾਲ ਗਾਉਂਦੀਆਂ ਨੇ
ਗਨ ਗਰੀਨ ਕੇ ਬੋ ਹਲਵਾਏ
ਤੇ ਨਗਰਾਂ ਦੇ ਬਹੁਤ ਸਾਰੇ ਹਲਵਾਈ ਕਿਉਂਕਿ ਇੱਕ ਦੋ ਚਾਰ ਹਲਵਾਈਆਂ ਦਾ ਕੰਮ ਨਹੀਂ ਸੀ ਬਹੁਤ ਸਾਰੇ ਹਲਵਾਈ ਭਾਈ ਹਰਜਾ ਸੁਪਿੱਖੀ ਨੇ ਮੰਗਾਏ ਨੇ ਇਹ ਪਕਵਾਨ ਤਿਆਰ ਕਰਾਉਣ ਲਈ
ਭਾਂਤ ਭਾਂਤ ਕੀ ਕਰਤ ਮਿਠਾਈ
ਭਾਂਤ ਭਾਂਤ ਦੀਆਂ ਮਠਿਆਈਆਂ ਰੰਗ ਬਰੰਗੀਆਂ ਬੜੇ ਬੜੇ ਸੁੰਦਰ ਢੰਗ ਦੀਆਂ ਮਠਿਆਈਆਂ ਉਹ ਤਿਆਰ ਕੀਤੀਆਂ ਹਨ
ਵੱਡੇ ਜਲੇਬ ਪਕਾਵਨ ਕਰੈ
ਵੱਡੀਆਂ ਜਲੇਬਾਂ ਤਿਆਰ ਕੀਤੀਆਂ ਹਨ
ਆਛੀ ਰੀਤ ਸੁਧਾਰਤ ਧਰੈ
ਆਛੀ ਰੀਤ ਨਾਲ ਭਲੀ ਪ੍ਰਕਾਰ ਨਾਲ ਸੁਧਾਰ ਸੁਧਾਰ ਕੇ ਵਧੀਆ ਢੰਗ ਨਾਲ ਉਹ ਜਲੇਬਾਂ ਆਦਿਕ ਨੇ ਉਹ ਰੱਖੀਆਂ ਜਾਂਦੀਆਂ ਨੇ ਸਾਂਭ ਕੇ
ਨੁਗਦੀ ਘੇਵਰ ਕੋ ਸਮਝਾਏ
ਕਹਿੰਦੇ ਨੁਗਦੀ ਤੇ ਜਿਹਨੂੰ ਬੂੰਦੀ ਕਹਿੰਦੇ ਨੇ ਘੇਵਰ ਘੇਵਰ ਬਣਾ ਕੇ ਵੱਡੇ ਵੱਡੇ ਉਹ ਲਿਆ ਕੇ ਰੱਖੇ ਨੇ ਤਿਆਰ ਕਰਕੇ